सच है पी सच, नानक होसी पी सच। चक्कर चिहन अर बरन, जात अर पात नहन जहे। रूप रंग अर रेख, भेख को कह न सकत कहे। अचल मूर्त अनुभव प्रकाश, अमितोज कहिजै। कोट इंद्र इंद्राण, साहे साहान गणिजै। त्रिभवन महीप, सुर नर असुर। नेत नेत बन त्रिण कहत। त्वय सर्बनाम कथय कवन, कर्म नाम बरनत सुमत। त्वय सर्बनाम कथय कवन, कर्म नाम बरनत सुमत। वाहिगुरु जी का खालसा, वाहिगुरु जी की फतेह। धन धन श्री गुरु ग्रंथ साहिब जी की साजी नवाजी होई। सन्मानयोग साध संगत जीओ, अमृत वेले दे चलदे दीवाना दे दौरान आसा दी वार जी दे कीर्तन दी संपूर्णता होई है। उपरंत हर रोज़ दे नेम अनुसार लड़ीवार गुरबाणी दी कथा व्याख्या दा समा होया है। साहिब श्री गुरु ग्रंथ साहिब जी दी निरंतर चल रही कथा 1421 नंबर अंग उपर पहुंची होई है। चौथे पातशाह धन धन श्री गुरु रामदास साहब पातशाह जी दे श्लोक प्रारंभ होए ने। दो श्लोकों तो अगे जो सतगुरु साहब पातशाह ने उपदेश सिक्ख्या बख्शी हुई है, कुछ श्लोकों की विचार करके अपना सतगुरां दे हुक्म नूं उपदेश नूं समझण दा यतन करांगे। साहब श्री गुरु ग्रंथ साहब जी नूं सीस झुकाइए अते प्रेम नाल बुलाइए जी। सतनाम श्री वाहिगुरु जी। हर प्रभ सच्चा सोहेला, गुरमुख नाम गोविंद। अन दिन नाम सलाहण, हर जपया मन आनंद। चौथे सतगुर धन धन गुरु रामदास साहिब महाराज पातशाह जी फरमान करते ने, हर प्रभ सच्चा सोहेला। सोहेले का अर्थ होंदा है जस उस्तत। धरती ते इंसान किसी ना किसी की सिफत करता ही रहिंदा है, करता ही रहिंदा है। ज़्यादातर इंसान यतन करता है अपनी सिफत ते अपनी उस्तति भी अपने मुख तो इंसान करता है। तो जदों इंसान कदे अपनी उस्तत, कदे अपने परिवार की उस्तत, कदे अपने रिश्तेदार की उस्तत, वो करद्या करद्या बहुत गिनती इंसान झूठी ही सिफत, झूठी ही उस्तति, झूठा ही जस जो है वो करी जाता रहा है। जिसका इंसान नू लाभ कोई नहीं मिलता, उल्टा नुकसान तो होंदा है। धन गुरु रामदास पातशाह फरमाते ने, जे सिफत ही करनी है, जस ही करना है, उस्तति ही करनी है, तो पातशाह जी फरमाते ने फिर हर प्रभ सच्चा सोहेला। जो सर्वव्यापक हर थां ते रहण वाला प्रभु है, सच्चा सोहेला, उसका जस तो भाई सच्चा है। जितना भी जस उसका किया जाए उतना ही थोड़ा है, और उसका जस करांगे तो वह सच्चा जस है। जो विशेषताइयां, जो असी प्रभु दियां सिफतां वो करांगे, वो जितनिया उस दियां वडियाइयां ने उस दे विच्चों किणका मात्र भी साढ़े पासों अजे वो कीतियां नहीं जाणियां। पर महाराज जी कहिंदे, सदा सिफत सलाह तेरी नाम मन वसावाए। महाराज पातशाह जी कहिंदे, सदा ही सिफतां सलाहां जेकर करदे रहिए, अठे पहर ही ते महाराज फरमाउंदे ने कि नाम मन वसावाए। प्रभु दा नाम जो है वो मन दे विच वसदा है, नाम दा वासा हिरदे विच हुंदा है। ਹਰ ਪ੍ਰਭ ਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦ। ਮਹਾਰਾਜ ਫਰਮਾਉਂਦੇ ਨੇ ਇਹ ਗੁਰਮੁਖ ਬਣ ਕੇ ਔਰ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਉਹ ਗੁਰਮੁਖ ਹਨ। ਮਹਾਰਾਜ ਜੀ ਕਹਿੰਦੇ ਨਾਮ ਗੋਬਿੰਦ, ਗੋਬਿੰਦ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦਾ ਨਾਮ ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਨੇ ਜਪਿਆ ਗੁਰਮੁਖ ਬਣ ਕੇ। ਪਾਤਸ਼ਾਹ ਜੀ ਫਰਮਾਉਂਦੇ ਨੇ ਅਨਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ। ਜਦੋਂ ਫਿਰ ਅਨਦਿਨ ਦਿਨ ਰਾਤ ਹੀ ਨਾਮ ਸਲਾਹਣਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਲਾਹੁਣਾ ਕੀਤਾ ਹੈ, ਪਾਤਸ਼ਾਹ ਜੀ ਫਰਮਾਉਂਦੇ ਹਰ ਜਪਿਆ ਮਨ ਆਨੰਦ। ਮਨ ਦੇ ਆਨੰਦ ਦੇ ਨਾਲ, ਮਨ ਦੀ ਖੁਸ਼ੀ ਦੇ ਨਾਲ ਨਾਮ ਜਪਿਆ। ਅਤੇ ਦੂਜਾ ਅਰਥ ਹੈ ਕਿ ਹਰ ਜਪਿਆਂ, ਐੜੇ ਦੇ ਕੰਨੇ 'ਤੇ ਬਿੰਦੀ ਲਾ ਕੇ ਹਰ ਜਪਿਆਂ ਮਨ ਆਨੰਦ। ਪ੍ਰਭੂ ਦਾ ਨਾਮ ਜਪਿਆਂ, ਜਪਣ ਦੇ ਨਾਲ ਮਨ ਦੇ ਅੰਦਰ ਫਿਰ ਆਨੰਦ ਹੀ ਆਨੰਦ ਬਣ ਜਾਂਦਾ ਹੈ। ਵੱਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ। ਫਿਰ ਇੱਕ ਨਾ ਨੇ ਇਸ ਮਾਰਗ 'ਤੇ ਚੱਲਦਿਆਂ ਚੱਲਦਿਆਂ, ਜਪਦਿਆਂ ਜਪਦਿਆਂ ਮਹਾਰਾਜ ਫਰਮਾਉਂਦੇ ਨੇ ਪੂਰਨ ਪਰਮ ਆਨੰਦ ਵੀ ਪ੍ਰਾਪਤ ਕਰ ਲਿਆ ਵੱਡ ਭਾਗੀ ਪੁਰਖਾਂ ਨੇ। ਕਈ ਵਾਰ ਇਨਸਾਨ ਆਪਣੀ ਮੰਜ਼ਿਲ ਨੂੰ ਤੁਰਿਆ ਤੁਰਿਆ ਜਾਂਦਾ, ਰਸਤੇ 'ਚੋਂ ਵਾਪਸ ਮੁੜ ਆਉਂਦਾ ਹੈ, ਕਈ ਵਾਰ ਰਸਤੇ ਤੋਂ ਖੁੰਝ ਵੀ ਜਾਂਦਾ ਹੈ। ਜਿਹੜਾ ਪੂਰਾ ਸਹੀ ਸਹੀ ਮੰਜ਼ਿਲ 'ਤੇ ਪਹੁੰਚ ਜਾਏ, ਫਿਰ ਲੋਕ ਕਹਿੰਦੇ ਨੇ ਭਈ ਵਡਭਾਗੀ ਬੰਦਾ ਹੈ, ਭਈ ਇਸਨੇ ਆਪਣਾ ਮਨ ਦਾ ਮਿਸ਼ਨ ਜੋ ਹੈ ਉਹ ਪੂਰਾ, ਜੋ ਇਹਨੇ ਮਿਥਿਆ ਸੀ ਉਹ ਪੂਰਾ ਕਰ ਲਿਆ। ਤੋ ਇਵੇਂ ਮਹਾਰਾਜ ਫਰਮਾਉਂਦੇ ਨੇ ਕਿ ਪਹਿਲਾਂ ਤਾਂ ਹਰ ਜਪਿਆਂ ਮਨ ਆਨੰਦ, ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਆਨੰਦ ਬਣਿਆ। ਅਤੇ ਪਾਤਸ਼ਾਹ ਫਰਮਾਉਂਦੇ ਨੇ ਆਨੰਦ ਤੋਂ ਅਗਾਂਹ ਕੀ ਹੁੰਦਾ ਹੈ? ਪਰਮਾਨੰਦ। ਪਰਮ ਆਨੰਦ ਜੋ ਹੈ, ਪਾਤਸ਼ਾਹ ਫਰਮਾਉਂਦੇ ਨੇ ਫਿਰ ਵੱਡ ਭਾਗੀ, ਜਿਨ੍ਹਾਂ ਜਿਨ੍ਹਾਂ ਦੇ ਭਾਗ ਚੰਗੇ ਸੀ ਉਹ ਰਸਤੇ ਦੇ ਵਿੱਚੋਂ ਵਾਪਸ ਨਹੀਂ ਮੁੜੇ। ਧਾਰਮਿਕ ਲਾਈਨ ਦੇ ਉੱਤੇ ਚੱਲਦਾ ਚੱਲਦਾ ਇਨਸਾਨ ਜੇਕਰ ਰਸਤੇ ਤੋਂ ਖੁੰਝ ਜਾਂਦਾ ਹੈ, ਇਹੀ ਮੰਨਣਾ ਪਏਗਾ ਕਿ ਭਾਗਾਂ ਦੇ ਵਿੱਚ ਕੋਈ ਫਰਕ ਹੋਵੇਗਾ। ਧਾਰਮਿਕ ਮਾਰਗ 'ਤੇ ਚੱਲਦਾ ਚੱਲਦਾ ਇਨਸਾਨ ਵਾਪਸ ਆ ਜਾਂਦਾ ਹੈ, ਬੈਕ ਹੋ ਜਾਂਦਾ ਹੈ, ਇਹੀ ਮੰਨਣਾ ਪਏਗਾ ਕਿ ਕੋਈ ਭਾਗਾਂ ਵਿੱਚ ਫਰਕ ਹੋਏਗਾ। ਤੋ ਅਗਰ ਜ਼ਿੰਦਗੀ ਦੇ ਅੰਦਰ ਨਾ ਉਹ ਆਪਣੇ ਰਸਤੇ ਤੋਂ ਖੁੰਝਦਾ, ਨਾ ਹੀ ਬੈਕ ਆਉਂਦਾ ਹੈ, ਜਦ ਤੱਕ ਸਵਾਸ ਪਰਮਾਤਮਾ ਨੇ ਬਖਸ਼ੇ ਨੇ ਤਦ ਤੱਕ ਪ੍ਰਭੂ ਨੂੰ ਮੰਨਦਾ ਰਹਿੰਦਾ ਹੈ, ਗੁਰੂ ਦੇ ਚਰਨੀ ਜੁੜਿਆ ਰਹਿੰਦਾ ਹੈ, ਅਤੇ ਫਿਰ ਇਹੀ ਨਿਸ਼ਾਨੀ ਪ੍ਰਤੀਤ ਹੋਵੇਗੀ ਕਿ ਇਹਦੇ ਭਾਗ ਬੜੇ ਉੱਜਲ ਸਨ, ਇਹਦੇ ਬੜੇ ਚੰਗੇ ਭਾਗ ਨੇ। ਮਹਾਰਾਜ ਇਹੀ ਬਚਨ ਫਰਮਾਉਂਦੇ ਨੇ ਵੱਡ ਭਾਗੀ ਹਰ ਪਾਇਆ। ਇੱਕ ਨਾ ਨੇ ਅਖੀਰਲੀ ਉਮਰ ਤੱਕ ਰਹਿੰਦੇ ਹੋਏ ਸਵਾਸਾਂ ਤੱਕ ਜਦੋਂ ਜਪਦੇ ਹੀ ਰਹੇ ਨੇ, ਗੁਰੂ ਦੇ ਚਰਨਾਂ ਨਾਲ ਜੁੜੇ ਹੀ ਰਹੇ ਨੇ, ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਅਖੀਰ ਦੇ ਉੱਤੇ ਜਦੋਂ ਇਹ ਸਰੀਰ ਨੂੰ ਛੱਡ ਕੇ ਇਹ ਜੀਵ ਪਰਲੋਕ ਨੂੰ ਗਿਆ ਹੈ, ਵੱਡ ਭਾਗੀ ਹਰ ਪਾਇਆ, ਉਹਨਾਂ ਦਾ ਮਿਲਾਪ ਵਾਹਿਗੁਰੂ ਪਰਮੇਸ਼ਰ ਨਾਲ ਹੋ ਗਿਆ। ਤੋ ਉਹਨਾਂ ਨੇ ਫਿਰ ਪਾਇਆ ਪੂਰਨ ਪਰਮਾਨੰਦ। ਪਰਮ ਆਨੰਦ ਜੋ ਸੀਗਾ, ਨਿੱਜ ਘਰ ਵਿੱਚ ਜਾ ਕੇ ਜੋ ਸੱਚਖੰਡ ਵਿੱਚ ਜਾ ਕੇ ਪ੍ਰਾਪਤ ਹੁੰਦਾ, ਉਹ ਉਹਨਾਂ ਨੂੰ ਪ੍ਰਾਪਤ ਹੋ ਗਿਆ। ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ। ਜਨ ਬਣ ਕੇ, ਦਾਸ ਬਣ ਕੇ, ਸੇਵਕ ਬਣ ਕੇ ਨਾਮ ਸਲਾਹਿਆ, ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ ਹੈ, ਜਪਿਆ ਹੈ। ਬਹੁੜ ਨਾ ਮਨ ਤਨ ਭੰਗ, ਉਹਨਾਂ ਦਾ ਦੁਬਾਰਾ ਮਨ ਜਿਹੜਾ ਇਸ ਪਾਸੇ ਵੱਲੋਂ ਭੰਗ ਨਹੀਂ ਹੋਇਆ, ਬਿਰਤੀ ਟੁੱਟੀ ਨਹੀਂ ਹੈ, ਪ੍ਰੇਮ ਜਿਹੜਾ ਹੈ ਉਹ ਗੁਰੂ ਦੇ ਨਾਲ ਬਣਿਆ ਰਿਹਾ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਸ ਮਹਾਨ ਪਰਮ ਆਨੰਦ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਪ੍ਰਭੂ ਜੀ ਦੇ ਸੇਵਕ ਦਾਸ ਦੇ ਅੰਦਰ ਕਿਸ ਤਰ੍ਹਾਂ ਦੀਆਂ ਅਵਸਥਾਵਾਂ ਬਣਦੀਆਂ ਨੇ, ਉਸ ਦੇ ਮਨ ਦੇ ਅੰਦਰ ਕਿਵੇਂ ਪ੍ਰੇਮ ਅਤੇ ਵੈਰਾਗ ਪੈਦਾ ਹੁੰਦਾ ਹੈ, ਪਾਤਸ਼ਾਹ ਇੱਕ ਸਲੋਕ ਵਿੱਚ ਫਰਮਾਨ ਕਰ ਰਹੇ ਨੇ, ਮੂੰਹ ਪਿਰਿਆ ਸਿਉ ਨੇਹੋ ਕਿਉਂ ਸੱਜਣ ਮਿਲਹੇ ਪਿਆਰਿਆ। ਇਹ ਪਹਿਲਾਂ ਜਦੋਂ ਅਵਸਥਾ ਬਣਦੀ ਹੈ ਵੈਰਾਗ ਦੀ ਅਵਸਥਾ, ਪ੍ਰੇਮ ਦੀ ਅਵਸਥਾ, ਉਦੋਂ ਸੇਵਕ ਕਹਿੰਦਾ ਮੂੰਹ ਪ੍ਰਿਆ ਸੌ ਨੇਹੋ, ਮੂੰਹ ਦਾ ਅਰਥ ਹੈ ਮੈਨੂੰ, ਪ੍ਰਿਆ ਦਾ ਅਰਥ ਹੈ ਮੇਰੇ ਪਰਮਾਤਮਾ ਮਾਲਕ ਦੇ ਨਾਲ, ਨੇਹੋ ਦਾ ਅਰਥ ਹੈ ਪ੍ਰੇਮ। ਸੇਵਕ ਕਹਿੰਦਾ ਹੈ ਕਿ ਮੇਰੇ ਮਨ ਵਿੱਚ ਮੇਰੇ ਪਰਮਾਤਮਾ ਜੀ ਦੇ ਨਾਲ ਪ੍ਰੇਮ ਹੈ ਅਤੇ ਪਰਮਾਤਮਾ ਦੇ ਨਾਲ ਮਿਲਾਵਣਗੇ ਗੁਰੂ ਪਾਤਸ਼ਾਹ ਜੀ ਸੱਜਣ, ਅਤੇ ਹੁਣ ਕਿਉਂ ਸੱਜਣ ਮਿਲੇ ਪਿਆਰਿਆ, ਕਿਉਂ ਦਾ ਅਰਥ ਹੈ ਕਿਵੇਂ, ਕਿ ਗੁਰੂ ਸਾਹਿਬ ਜੀ ਜੋ ਸੱਜਣ ਹਨ ਕਿਵੇਂ ਉਹਨਾਂ ਦੇ ਨਾਲ ਮਿਲਾਪ ਹੋਵੇ ਅਤੇ ਉਹ ਫਿਰ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਣ, ਕਿਉਂ ਸੱਜਣ ਮਿਲੇ ਪਿਆਰਿਆ। ਜਦੋਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਵੈਰਾਗ ਦੀ ਅਵਸਥਾ ਵਾਲੇ ਸ਼ਬਦ ਗੁਰੂ ਕੀ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ, ਉੱਥੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਆ ਐਸੀ ਵੈਰਾਗ ਦੀ ਹਾਲਤ ਵਿੱਚ ਆਇਆ ਹੋਇਆ ਸੇਵਕ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀਆਂ ਕਰਦਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ, ਹੇ ਮੇਰੇ ਸੱਜਣਾ ਵਰਗੇ, ਹੇ ਮੇਰੇ ਯਾਰ ਸੱਜਣਾ ਦੀ ਸਹਾਇਤਾ ਕਰਨ ਵਾਲੇ ਗੁਰੂ ਪਾਤਸ਼ਾਹ ਜੀ, ਮੇਰੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਤਿਸ ਦਾ ਅਰਥ ਹੈ ਉਸ, ਕਿਸ ਦੇ ਵੱਲ ਇਸ਼ਾਰਾ ਹੈ, ਮੋਹਨ ਲਾਲ ਪਿਆਰੇ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਆਰਾ, ਜਿਸ ਦੇ ਦੀਦਾਰ ਹੋ ਜਾਣ ਅਤੇ ਸੇਵਕ ਮੋਹਿਆ ਜਾਂਦਾ ਹੈ, ਉਸਦਾ ਨਾਮ ਹੈ ਮੋਹਨ। ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ, ਮੈਂ ਉਸਦੀ ਖੋਜ ਕਰਦਾ ਫਿਰਦਾ ਹਾਂ, ਉਸਨੂੰ ਲੱਭਦਾ ਫਿਰਦਾ ਹਾਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੂਰੀ ਦਰਸ਼ਨ ਦੀਜੈ। ਵੈਰਾਗ ਦੀ ਹਾਲਤ ਵਿੱਚ ਆਇਆ ਹੋਇਆ ਸੇਵਕ ਕਹਿੰਦਾ ਐ ਮੇਰੇ ਗੁਰੂ ਜੀ, ਉਸ ਅਕਾਲ ਪੁਰਖ ਪਿਆਰੇ ਦੇ ਨਾਲ ਮਿਲਾਪ ਕਰਵਾ ਦੇਣ ਦੀ ਜੇ ਮੈਨੂੰ ਦੱਸ ਪੈ ਜਾਵੇ। ਇਹ ਪਾਤਸ਼ਾਹ ਦੱਸ ਪੈ ਜਾਣ ਦੀ ਹੀ ਭੇਟਾ ਮੈਂ ਇਹ ਦੇਵਾਂਗਾ ਕਿ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਆਪਣਾ ਸਿਰ ਉਤਾਰ ਕੇ ਭੇਟਾ ਦੇ ਦੇਵਾਂਗਾ। ਇੱਕ ਭੂਰੀ ਦਰਸ਼ਨ ਦੀਜੈ, ਅਤੇ ਇੰਨਾ ਮੇਰੇ ਨਾਲ ਗੁਰੂ ਪਾਤਸ਼ਾਹ ਜੀ ਜੇ ਵਾਅਦਾ ਹੋ ਜਾਵੇ ਕਿ ਇੱਕ ਭੂਰੀ ਮਾਤਰ, ਥੋੜ੍ਹੀ ਕੁ ਮਾਤਰ, ਥੋੜ੍ਹਾ ਸਮਾਂ ਪਰਮਾਤਮਾ ਆ ਕੇ ਦਰਸ਼ਨ ਦੇ ਦੇਵੇਗਾ, ਇਸ ਦੀ ਭੇਟਾ ਮੈਂ ਇਹ ਦੇਵਾਂਗਾ ਕਿ ਸਿਰ ਧਰੀ ਉਤਾਰੇ। ਤੋ ਮਹਾਰਾਜ ਪਾਤਸ਼ਾਹ ਜੀ ਦੇ ਇਸ ਬਚਨਾਂ ਦੇ ਪ੍ਰਤੱਖ ਅਰਥ ਜਿਹੜੇ ਬਣਦੇ ਨੇ ਉਹ ਵੀ ਗੁਰੂ ਕੇ ਸਿੱਖਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦਿਖਾਏ ਨੇ। ਬਾਬਾ ਦੀਪ ਸਿੰਘ ਸਾਹਿਬ ਵਰਗੇ ਮਹਾਨ ਸ਼ਹੀਦਾਂ ਨੇ ਪ੍ਰਤੱਖ ਸੀਸ ਜੋ ਹੈ ਉਹ ਆਪਣਾ ਭੇਟਾ ਕੀਤਾ, ਔਰ ਜਿਨ੍ਹਾਂ ਨੇ ਨਹੀਂ ਵੀ ਤਲੀ ਦੇ ਉੱਤੇ ਚੁੱਕਿਆ ਉਹਨਾਂ ਨੇ ਵੀ ਸੀਸ ਭੇਟਾ ਕੀਤੇ, ਪੰਥ ਦੀ ਖਾਤਰ, ਗੁਰੂ ਦੀ ਖਾਤਰ ਸੀਸ ਕੁਰਬਾਨ ਕੀਤੇ, ਬੇਅੰਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਵਿੱਚ। ਤੋ ਇਸਦਾ ਅੰਤਰੀਵ ਅਰਥ, ਜਿਨ੍ਹਾਂ ਰੱਬ ਦੇ ਭਗਤਾਂ ਨੇ ਇਹ ਔਖੀਆਂ ਘਾਟੀਆਂ ਮੰਜ਼ਲਾਂ ਨੂੰ ਸਰ ਕੀਤਾ ਹੈ, ਉਹਨਾਂ ਨੇ ਪ੍ਰਤੱਖ ਸੀਸ ਭਾਵੇਂ ਨਹੀਂ ਉਤਾਰਿਆ, ਤੋ ਉਹਨਾਂ ਨੂੰ ਮੌਕਾ ਐਸਾ ਨਹੀਂ ਬਣਿਆ, ਕੋਈ ਜੰਗ ਯੁੱਧ ਦਾ ਸਮਾਂ ਉਹਨਾਂ ਦੇ ਵਕਤ ਨਾ ਚੱਲਿਆ ਹੋਣ ਕਰਕੇ, ਪਰ ਉਹਨਾਂ ਨੇ ਕੀ ਕੀਤਾ ਹੈ, ਹਉਮੈ ਰੂਪ ਸਿਰ ਭਗਤੀ ਦੀ ਕਿਰਪਾਨ ਦੇ ਨਾਲ ਕੱਟ ਕੇ ਅਤੇ ਮਹਾਰਾਜ ਦੇ ਅੱਗੇ ਰੱਖ ਦਿੱਤਾ ਹੈ। ਹਉਮੈ ਸਿਰ ਜਿਹੜਾ ਹੈ ਸਭ ਤੋਂ ਉੱਚੇ ਥਾਂ 'ਤੇ ਹੁੰਦਾ ਹੈ, ਬਾਡੀ ਦੇ ਸਭ ਤੋਂ ਉੱਪਰ ਲੱਗਾ ਹੋਇਆ। ਹਉਮੈ ਵੀ ਇਸੇ ਗੱਲ ਦੀ ਪ੍ਰਤੀਕ ਹੈ ਕਿ ਹਉਮੈ ਜਦੋਂ ਅੰਦਰ ਹੁੰਦੀ ਹੈ ਬੰਦਾ ਕਹਿੰਦਾ ਮੈਂ ਸਭਨਾ ਤੋਂ ਉੱਚਾ ਹੈ, ਸਭਨਾ ਤੋਂ ਵੱਡਾ ਹੈ। ਹਉਮੈ ਨੂੰ ਉੱਚਾ ਟਿੱਲਾ ਹੀ ਆਖਿਆ ਜਾਂਦਾ ਹੈ। ਹਉਮੈ ਜਿਹੜਾ ਹੈ ਇਹ ਉੱਚਾਈ ਦੀਆਂ ਨਿਸ਼ਾਨੀਆਂ ਦਾ ਹੀ ਪ੍ਰਤੀਕ ਹੋਇਆ ਕਰਦਾ ਹੈ। ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਮੀਹਾ ਹੋ, ਟਿੱਬੇ ਜਿਹੜੇ ਉੱਚੇ ਹੁੰਦੇ ਆ ਉਹਨਾਂ ਨੂੰ ਵੀ ਹਉਮੈ ਦੇ ਨਾਲ ਹੀ ਤੁਲਨਾ ਦਿੱਤੀ ਹੋਈ ਹੈ। ਭਾਈ ਮੀਂਹ ਵਰਦਾ ਹੈ ਅਤੇ ਵਰਖਾ ਹੁੰਦੀ ਹੈ, ਅਤੇ ਵਰਖਾ ਬੱਦਲ ਜੋ ਹੈ ਉਹ ਸਭਨਾ ਥਾਵਾਂ 'ਤੇ ਸਾਂਝੀ ਵਰਖਾ ਦਿੰਦਾ ਹੈ, ਉਹਦੇ ਥੱਲੇ ਕੁਝ ਉੱਚੇ ਥਾਂ ਅਤੇ ਕੁਝ ਨੀਵੇਂ ਥਾਂ, ਪਰ ਜਿਹੜੇ ਉੱਚੇ ਟਿੱਬੇ ਨੇ ਵਰਖਾ ਉੱਤੋਂ ਆਕਾਸ਼ ਵਿੱਚੋਂ ਤਾਂ ਉਹਨਾਂ ਦੇ ਵੰਡੇ ਦੀ ਵੀ ਆਉਂਦੀ ਹੈ, ਪਰ ਟਿੱਬੇ ਉੱਚੇ ਹੋਣ ਕਰਕੇ ਉਹਨਾਂ ਦੇ ਵੰਡੇ ਦਾ ਉਹ ਨਿਰਮਲ ਜਲ ਜਿਹੜਾ ਹੈ ਉਹ ਰਿੜ ਕੇ ਅਤੇ ਉਹ ਨੀਵੀਆਂ ਥਾਵਾਂ 'ਤੇ ਜਾ ਕੇ ਇਕੱਠਾ ਹੋ ਜਾਂਦਾ ਹੈ। ਇਵੇਂ ਹੀ ਸਾਡੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਉੱਤੇ ਬਖਸ਼ਿਸ਼ਾਂ ਸਾਰਿਆਂ ਜੀਵਾਂ ਦੇ ਵਾਸਤੇ ਇਕੱਠੀਆਂ ਹੀ ਕਰਦੇ ਨੇ। ਸਾਰਿਆਂ ਦੇ ਉੱਤੇ ਹੀ ਨਾਮ ਜਲ ਦੀ ਵਰਖਾ ਮਹਾਰਾਜ ਨੇ ਕੀਤੀ ਅਤੇ ਕਰ ਰਹੇ ਹਨ। ਪਰ ਮਹਾਰਾਜ ਪਾਤਸ਼ਾਹ ਬਾਣੀ ਵਿੱਚ ਲਿਖਦੇ ਨੇ, ਖਾਲੀ ਚੱਲੇ ਧਣੀ ਸਿਉਂ, ਧਣੀ ਨਾਮ ਹੈ ਬੱਦਲ ਦਾ, ਧਣੀ ਨਾਮ ਹੈ ਬੱਦਲ ਸਰੂਪ ਗੁਰੂ ਦਾ। ਉਹਦੇ ਵੱਲੋਂ ਖਾਲੀ ਚਲੇ ਜਾਂਦੇ ਨੇ ਇੱਕ ਇਨਸਾਨ ਐਸੇ ਨੇ ਕਿਹੜੇ, ਜਿਹੜੇ ਹਉਮੇ ਰੂਪ ਟਿੱਲੇ ਦੇ ਉੱਤੇ ਚੜੇ ਹੋਏ ਹੈ, ਜਿਨ੍ਹਾਂ ਦੇ ਅੰਦਰ ਹਉਮੇ ਰੂਪ ਉੱਚੇ ਉੱਚੇ ਟਿੱਬੇ ਬਣੇ ਹੋਏ ਹੈ। ਤਾਂ ਉਹਨਾਂ ਦੇ ਵੰਡੇ ਦੀਆਂ ਬਖਸ਼ਿਸ਼ਾਂ ਰਿੜ ਕੇ ਨਿਮਰਤਾ ਵਾਲਿਆਂ ਦੀ ਝੋਲੀ ਵਿੱਚ ਪੈ ਜਾਂਦੀਆਂ ਹਨ, ਅਤੇ ਨਿਮਰਤਾ ਵਾਲਿਆਂ ਨੂੰ ਆਪਣਾ ਹਿੱਸਾ ਵੀ ਮਿਲ ਜਾਂਦਾ ਹੈ, ਅਤੇ ਹਉਮੇ ਵਾਲਿਆਂ ਦਾ ਹਿੱਸਾ ਵੀ ਰਿੜ ਕੇ ਅਤੇ ਉਹਨਾਂ ਦੀ ਝੋਲੀ ਵਿੱਚ ਜਾ ਪੈਂਦਾ ਹੈ। ਉਹ ਖਾਲੀ ਦੇ ਖਾਲੀ ਰਹਿ ਜਾਂਦੇ, ਟਿੱਬੇ ਜਿਉਂ ਮੀਹਾ ਹੋ, ਮੀਂਹ ਤੋਂ ਜਿਸ ਤਰ੍ਹਾਂ ਟਿੱਬੇ ਖਾਲੀ ਰਹਿ ਜਾਂਦੇ ਨੇ, ਵਾਂਝੇ ਰਹਿ ਜਾਂਦੇ ਨੇ, ਪਾਣੀ ਰਿੜ ਕੇ ਨੀਵੀਆਂ ਥਾਵਾਂ 'ਤੇ ਚਲਿਆ ਜਾਂਦਾ। ਹਉਮੇ ਪ੍ਰਤੀਕ ਹੈ ਮਨ ਦੇ ਅੰਦਰ ਆਪਣੇ ਆਪ ਨੂੰ ਉੱਚੇ ਸਮਝੀ ਰੱਖਣ ਦਾ। ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਆ, ਫਿਰ ਇਕਨਾਂ ਨੇ ਤਾਂ ਪ੍ਰਤੱਖ ਰੂਪ ਦੇ ਵਿੱਚ ਆਪਣਾ ਸੀਸ ਜਿਹੜਾ ਉਹ ਮਹਾਰਾਜ ਦੇ ਅੱਗੇ ਭੇਟ ਕੀਤਾ ਕਿ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੂਰੀ ਦਰਸ਼ਨ ਦੀਜੈ। ਭੂਰੀ ਸਾਡੀ ਠੇਠ ਬੋਲੀ ਦਾ ਲਫਜ਼ ਹੈ, ਜਦੋਂ ਅਸੀਂ ਥੋੜ੍ਹੀ ਮਾਤਰਾ ਵਿੱਚ ਕੁਝ ਗੱਲ ਕਹਿਣੀ ਹੋਵੇ ਤਾਂ ਭੂਰਾ ਲਫਜ਼ ਜਿਹੜਾ ਵਰਤਦੇ ਹਾਂ, ਭੂਰਾ ਜਾਂ ਭੂਰੀ ਜਾਂ ਭੂਰਾ। ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਇਕਨਾਂ ਨੇ ਇੰਨੀ ਜਿਹੜੀ ਹੈ ਮਹਾਨ ਅਤੇ ਮਹਿੰਗੀ ਡੀਲ ਜਿਹੜੀ ਉਹ ਗੁਰੂ ਦੇ ਨਾਲ ਕਰ ਲਈ ਵੀ ਮਹਾਰਾਜ ਜੇ ਪਰਮਾਤਮਾ ਮੈਨੂੰ ਇੱਕ ਭੂਰੀ ਕੁ ਮਾਤਰ ਦਰਸ਼ਨ ਦੇ ਦੇਵੇ, ਆ ਕੇ ਇੱਕ ਵਾਰ ਦਰਸ਼ਨਾਂ ਦੀ ਝਲਕ ਪੈ ਜਾਵੇ, ਦਰਸ਼ਨ ਹੋ ਜਾਣ ਥੋੜ੍ਹੇ ਸਮੇਂ ਲਈ ਹੋ ਜਾਣ, ਜੇ ਲਗਾਤਾਰ ਨਹੀਂ, ਤਾਂ ਸਿਰ ਧਰੀ ਉਤਾਰੇ, ਮੈਂ ਆਪਣਾ ਸਿਰ ਉਤਾਰ ਕੇ ਅਤੇ ਭੇਟਾ ਕਰ ਦੇਵਾਂਗਾ। ਅਤੇ ਜਿਨ੍ਹਾਂ ਨੇ ਪ੍ਰਤੱਖ ਸਿਰ ਭੇਟਾ ਕਰ ਦਿੱਤਾ ਉਹ ਬਹੁਤ ਪੂਜਨੀਕ, ਅਤੇ ਜਿਨ੍ਹਾਂ ਨੇ, ਜਿਨ੍ਹਾਂ ਦਾ ਪਤਾ ਨਹੀਂ ਲੱਗਾ ਜਗਤ ਨੂੰ ਵੀ ਇਹਨਾਂ ਨੇ ਵੀ ਸੀਸ ਭੇਟਾ ਕੀਤਾ ਹੈ, ਉਹ ਸਿਰ ਕੁਝ ਹੋਰ ਤਰ੍ਹਾਂ ਦਾ ਉਹਨਾਂ ਨੇ ਭੇਟਾ ਕੀਤਾ ਕਿ ਹਉਮੇ ਰੂਪ ਸਿਰ ਨੂੰ ਉਹਨਾਂ ਨੇ ਵੱਢ ਦਿੱਤਾ। ਕਿਸ ਚੀਜ਼ ਦੇ ਨਾਲ? ਭਗਤੀ ਦੀ ਕਿਰਪਾਨ ਦੇ ਨਾਲ। ਭਗਤੀ ਇੰਨੀ ਜ਼ਿਆਦੀ ਕੀਤੀ, ਇੰਨੀ ਜ਼ਿਆਦੀ ਭਗਤੀ ਕੀਤੀ ਕਿ ਹਉਮੇ ਜਿਹੜੀ ਲੱਥ ਕੇ ਉਹ ਡਿੱਗ ਪਈ, ਅਤੇ ਇਹ ਹਉਮੇ ਰੂਪ ਸਿਰ ਉਹਨਾਂ ਨੇ ਕੱਟ ਕੇ ਸੁੱਟ ਦਿੱਤਾ। ਅਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਿਰ ਧਰੀ ਉਤਾਰੇ, ਉਹਨਾਂ ਨੇ ਵੀ ਸਿਰ ਆਪਣਾ ਇਸ ਪ੍ਰਕਾਰ ਉਤਾਰਿਆ। ਪਰ ਇਹਦੇ ਵੰਡੇ ਵਿੱਚ ਮੰਗਿਆ ਕਿ ਇੱਕ ਭੂਰੀ ਦਰਸ਼ਨ ਦੀਜੈ, ਮੇਰਾ ਪਰਮਾਤਮਾ ਮੈਨੂੰ ਇੱਕ ਭੂਰੀ ਮਾਤਰ, ਇੱਕ ਥੋੜ੍ਹੇ ਮਾਤਰ ਵੀ ਦਰਸ਼ਨ ਜਿਹੜੇ ਆ ਉਹ ਬਖਸ਼ਿਸ਼ ਕਰ ਦੇਵੇ। ਇਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੂਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀ ਜੈ। ਵੈਰਾਗ ਦੀ ਹਾਲਤ ਜਦੋਂ ਆਉਂਦੀ ਹੈ ਸੇਵਕ ਦੇ ਮਨ ਅੰਦਰ, ਉਹ ਕਹਿੰਦਾ ਮੇਰੇ ਨੇਤਰ ਮੇਰੇ ਪਰਮਾਤਮਾ ਦੀ ਉਡੀਕ ਵਿੱਚ, ਉਹਦੇ ਰੰਗ ਵਿੱਚ ਰੰਗੇ ਹੋਏ ਪਏ ਨੇ, ਹੁਣ ਤਾਂ ਇੱਕ ਤਿਲ ਭੀ ਨਾ ਧੀਰੀ ਜੈ, ਇੱਕ ਤਿਲ ਮਾਤਰ ਵੀ ਧੀਰਜ ਨਹੀਂ ਆਉਂਦਾ, ਇੱਕ ਤਿਲ ਮਾਤਰ ਵੀ ਜਿਹੜਾ ਹੈ ਉਹ ਸਬਰ ਨਹੀਂ ਆਉਂਦਾ ਪਰਮਾਤਮਾ ਦੇ ਦਰਸ਼ਨਾਂ ਦੀ ਉਡੀਕ ਵਿੱਚ, ਨੇਤਰ ਜਿਹੜੇ ਨੇ ਉਹ ਇਸ ਪ੍ਰਕਾਰ ਜਿਹੜੇ ਨੇ ਉਲਸਾਏ ਹੋਏ ਹਨ। ਇੱਕ ਤਿਲ ਭੀ ਨਾ ਧੀਰੀ ਜੈ, ਪ੍ਰਭ ਸਿਉਂ ਮਨ ਲੀਨਾ, ਜਿਉਂ ਜਲ ਮੀਨਾ, ਚਾਤਰਕ ਜਿਵੇਂ ਤਿਸੰਤੀਆ। ਪ੍ਰਭੂ ਦੇ ਦਰਸ਼ਨਾਂ ਦੇ ਲਈ ਇੰਨਾ ਮਨ ਲੀਨ ਹੋਇਆ ਪਿਆ ਹੈ ਜਿਉਂ ਜਲ ਮੀਨਾ, ਜਿਸ ਤਰ੍ਹਾਂ ਜਲ ਤੋਂ ਬਿਨਾਂ ਮੀਨ ਦਾ ਗੁਜ਼ਾਰਾ ਨਹੀਂ ਹੈ, ਮੱਛੀ ਦਾ ਗੁਜ਼ਾਰਾ ਨਹੀਂ ਹੈ। ਚਾਤਰਕ ਜਿਵੇਂ ਤਿਸੰਤੀਆ, ਜਿਸ ਤਰ੍ਹਾਂ ਚਾਤਰਕ ਜਿਹੜਾ ਹੈ ਉਹ ਤਿਸੰਤੀਆ ਸਵੰਤੀ ਬੂੰਦ ਦੀ ਤ੍ਰਿਸ਼ਨਾ ਦੇ ਵਿੱਚ ਵਿਲਕਦਾ ਰਹਿੰਦਾ ਹੈ। ਐਸੀ ਜਦੋਂ ਵੈਰਾਗ ਦੀ ਹਾਲਤ ਹੋਈ ਹੁੰਦੀ ਹੈ ਤਾਂ ਪਾਤਸ਼ਾਹ ਕਹਿੰਦੇ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ਪਾਤਸ਼ਾਹ ਕਹਿੰਦੇ ਇਹ ਭੁੱਖ, ਇਹ ਤ੍ਰਿਖਾ, ਇਹ ਮਨ ਦੀ ਇੱਛਾ, ਇਹ ਤਾਂ ਪੂਰੀ ਹੋਵੇਗੀ ਜਨ ਨਾਨਕ ਗੁਰ ਪੂਰਾ ਪਾਇਆ। ਜੇ ਸੇਵਕ ਨੇ ਗੁਰੂ ਨਾਨਕ ਸਾਹਿਬ ਜੀ ਪੂਰਨ ਗੁਰੂ ਜੋ ਹਨ ਉਹ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਏ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਿਲ ਪਏ, ਜਿਨ੍ਹਾਂ ਨੇ ਉਹਨਾਂ ਦਾ ਹੁਕਮ ਮੰਨ ਲਿਆ, ਪਾਤਸ਼ਾਹ ਜੀ ਕਹਿੰਦੇ ਸਗਲੀ ਤਿਖਾ ਬੁਝੰਤੀ ਆ, ਉਹ ਮਹਾਰਾਜ ਪਾਤਸ਼ਾਹ ਜੀ ਫਿਰ ਉਸ ਸੇਵਕ ਦੀ ਇਸ ਪ੍ਰਕਾਰ ਦੀ ਤਮੰਨਾ ਦਰਸ਼ਨਾਂ ਦੀ ਪੂਰੀ ਕਰ ਦਿੰਦੇ ਹਨ। ਇਹ ਚੌਥੇ ਸਤਿਗੁਰ ਗੁਰੂ ਰਾਮਦਾਸ ਪਾਤਸ਼ਾਹ ਦੇ ਸਲੋਕ ਚੱਲ ਰਹੇ ਨੇ, ਤਿਨ੍ਹਾਂ ਦੇ ਵਿੱਚ ਇਹ ਪ੍ਰੇਮ ਬੇਨਤੀਆਂ ਔਰ ਵੈਰਾਗ ਦੇ ਬਚਨ ਸਤਿਗੁਰੂ ਜੀ ਨੇ ਕਥਨ ਕੀਤੇ ਹੋਏ ਹੈ। ਹਉ ਟੁੰਡੇਂਦੀ ਤੈਨਾ ਸੱਜਣ ਸੱਚ ਸਵਾਰਿਆ। ਮੈਂ ਆਤਮਾ ਜ਼ਿੰਦਗੀ ਹਉ ਟੁੰਡੇਂਦੀ ਢੂੰਡ ਕਰਦੀ ਫਿਰਦੀ ਹਾਂ, ਤਿੰਨ ਸੱਜਣ, ਉਸ ਸੱਜਣ ਦੀ ਮੈਂ ਢੂੰਡ ਕਰਦੀ ਫਿਰਦੀ ਹਾਂ, ਸੱਚ ਸਵਾਰਿਆ, ਜਿਹਨੇ ਸੱਚ ਦੇ ਨਾਲ ਆਪਣੇ ਆਪ ਨੂੰ ਸਵਾਰਿਆ ਹੋਵੇ, ਸੱਚ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਹੋਵੇ। ਇੱਕ ਸ਼ੁਭ ਗੁਣਾਂ ਦਾ ਸ਼ਿੰਗਾਰ ਹੁੰਦਾ ਹੈ, ਇੱਕ ਸਾਧ ਸੰਗਤ ਜੀਓ ਲਿਬਾਸ ਦਾ ਸ਼ਿੰਗਾਰ ਹੁੰਦਾ ਹੈ। ਲਿਬਾਸ ਦੇ ਸ਼ਿੰਗਾਰ ਦੇ ਉੱਤੇ ਉਹ ਆਦਮੀ, ਉਹ ਇਨਸਾਨ ਲੁਭਾਏਮਾਨ ਹੁੰਦਾ ਜਿਹਦੀ ਦ੍ਰਿਸ਼ਟੀ ਕੇਵਲ ਲਿਬਾਸ ਤੱਕ ਹੈ, ਕੇਵਲ ਲਿਬਾਸ ਤੱਕ ਜਿਸ ਦੀ ਦ੍ਰਿਸ਼ਟੀ ਹੈ। ਇੱਕ ਇਨਸਾਨ ਹੁੰਦਾ ਉਹਦਾ ਦੇਖਣਾ ਬਹੁਤ ਗਹਿਰਾ ਹੁੰਦਾ ਹੈ, ਉਪਰਾ ਉਪਰਾ ਨਹੀਂ ਹੁੰਦਾ। ਇੱਕ ਇਨਸਾਨ ਹੁੰਦਾ ਉਸਦਾ ਸੁਣਨਾ ਬਹੁਤ ਗਹਿਰਾ ਹੁੰਦਾ ਹੈ, ਉਪਰਾ ਉਪਰਾ ਨਹੀਂ ਹੁੰਦਾ। ਇਵੇਂ ਹੀ ਜਿਸਦਾ ਉਪਰਾ ਉਪਰਾ ਦੇਖਣਾ ਹੈ, ਉਹ ਕੇਵਲ ਉੱਪਰ ਉੱਪਰ ਜੋ ਸਰੀਰ ਦੇ ਪਹਿਨਿਆ ਹੋਇਆ ਅਤੇ ਉੱਪਰ ਉੱਪਰੋਂ ਜੋ ਸਰੀਰ ਨੂੰ ਸ਼ਿੰਗਾਰਿਆ ਹੋਇਆ, ਉਹ ਕੇਵਲ ਉਸਨੂੰ ਦੇਖ ਕੇ ਹੀ ਜਾਂ ਖੁਸ਼ ਹੋਏਗਾ ਅਤੇ ਜਾਂ ਨਿਰਾਸ਼ ਹੋਏਗਾ, ਜਾਂ ਖੁਸ਼ ਹੋਏਗਾ ਕਿ ਬਹੁਤ ਸਵਾਰਿਆ ਹੋਇਆ ਹੈ ਆਪਣੇ ਆਪ ਨੂੰ, ਜਾਂ ਕਹੇਗਾ ਕਿ ਇਹਨੂੰ ਕੋਈ ਤਮੀਜ਼ ਨਹੀਂ, ਕੋਈ ਪਤਾ ਨਹੀਂ, ਇਹਨੇ ਬਿਲਕੁਲ ਨਹੀਂ ਆਪਣੇ ਆਪ ਨੂੰ ਕਦੇ ਸਵਾਰਿਆ। ਲੇਕਿਨ ਜਿਹੜਾ ਉੱਪਰ ਉੱਪਰ ਦੇਖਦਾ ਹੈ, ਉਹ ਉੱਪਰ ਬਾਹਰ ਵਾਲੇ ਸਵਾਰਨ ਦੇ ਵੱਲ ਹੀ ਦੇਖ ਕੇ ਫੈਸਲਾ ਮਨ ਦਾ ਦੇ ਦੇਵੇਗਾ। ਇੱਕ ਉਹ ਇਨਸਾਨ ਨੇ ਜਿਹੜੇ ਬਹੁਤ ਗਹਿਰਾ ਦੇਖਦੇ ਹਨ, ਉਹ ਕੀ ਦੇਖਣਗੇ? ਉਹ ਇਨਸਾਨ ਦੇ ਮੂੰਹ 'ਚੋਂ ਨਿਕਲੀ ਹੋਈ ਗੱਲ ਨੂੰ ਪਰਖਣਗੇ। ਉਹ ਇਨਸਾਨ ਦੇ ਉੱਠ ਕੇ ਤੁਰਨ ਵੱਲ ਦੇਖ ਕੇ ਪਰਖਣਗੇ। ਉਹ ਇਨਸਾਨ ਦੇ ਬੈਠਣ ਵੱਲ ਦੇਖ ਕੇ ਪਰਖਣਗੇ ਔਰ ਉਹ ਇਨਸਾਨ ਦੀਆਂ ਹਰਕਤਾਂ ਤੋਂ ਨੋਟ ਕਰ ਜਾਣਗੇ ਕਿ ਇਹ ਇਨਸਾਨ ਅੰਦਰੋਂ ਕਿਸ ਤਰ੍ਹਾਂ ਦਾ ਹੈ, ਇਸ ਦੇ ਅੰਦਰ ਦੇ ਕੀ ਗੁਣ ਨੇ। ਉਹ ਕਿਸੇ ਦੇ ਪਾਣੀ ਪੀਣ ਦੇ ਸਟਾਈਲ ਨੂੰ ਵੀ ਦੇਖਣਗੇ, ਉਹ ਭੋਜਨ ਖਾਣ ਦੇ ਤਰੀਕੇ ਨੂੰ ਵੀ ਦੇਖਣਗੇ, ਉਹ ਦੂਸਰਿਆਂ ਦੇ ਨਾਲ ਬੋਲਣ ਚਾਲਣ ਅਤੇ ਮਿਲਣ ਦੇ ਤਰੀਕੇ ਨੂੰ ਵੀ ਦੇਖ ਕੇ ਉਸਦੇ ਅੰਦਰਲੇ ਗੁਣਾਂ ਨੂੰ ਅਨੁਭਵ ਕਰਨਗੇ। ਉਹਨਾਂ ਦੀ ਫਿਰ ਉਹਨਾਂ ਦੀ ਦ੍ਰਿਸ਼ਟੀ ਉਸ ਇਨਸਾਨ ਦੇ ਪਾਏ ਹੋਏ ਕੱਪੜਿਆਂ ਵੱਲ ਔਰ ਸਰੀਰ ਨੂੰ ਸਵਾਰੇ ਹੋਏ ਵੱਲ ਨਹੀਂ ਜਾਏਗੀ, ਉਹ ਬਲਕਿ ਮਨੁੱਖ ਦੇ ਅੰਦਰਲੇ ਗੁਣਾਂ ਨੂੰ ਦੇਖ ਕੇ ਫੈਸਲਾ ਦੇਣਗੇ ਕਿ ਇਹ ਇਨਸਾਨ ਹੀਰਾ ਮੋਤੀ ਹੈ ਜਾਂ ਇਹ ਇਨਸਾਨ ਇੱਕ ਕੱਚ ਦਾ ਟੁਕੜਾ ਹੈ, ਇਹ ਇਨਸਾਨ ਜੋ ਹੈ ਇਹ ਗਲੇ ਹੋਏ ਪੁਰਾਣੇ ਹੋਏ ਜੰਗਾਲੇ ਹੋਏ ਲੋਹੇ ਵਰਗਾ ਹੈ ਜਾਂ ਇਹ ਇਨਸਾਨ ਜਿਹੜਾ ਹੈ ਇਹ ਕੰਚਨ ਵਰਗਾ ਹੈ, ਇਹ ਸੋਨੇ ਵਰਗਾ ਹੈ। ਜਿਨ੍ਹਾਂ ਇਨਸਾਨਾਂ ਨੇ ਆਪਣੇ ਜੀਵਨ ਨੂੰ ਸੱਚ ਦੇ ਨਾਲ ਸਵਾਰਿਆ ਹੈ, ਸੱਚ ਦੇ ਨਾਲ ਸਵਾਰਿਆ ਹੈ, ਪਾਤਸ਼ਾਹ ਜੀ ਕਹਿੰਦੇ ਆ ਉਹਨਾਂ ਨੂੰ ਇਹ ਧਰਤੀ ਦੇ ਉੱਤੇ ਜਿਹੜੇ ਆਪ ਵੀ ਸੱਚ ਦੀ ਭਾਲ ਦੇ ਵਿੱਚ ਹਨ ਉਹ ਲੱਭਦੇ ਫਿਰਦੇ ਨੇ ਕਿ ਇਕਨਾਂ ਨੇ ਜਿਨ੍ਹਾਂ ਨੇ ਸੱਚ ਨਾਲ ਆਪਣੇ ਜੀਵਨ ਨੂੰ ਸਵਾਰ ਲਿਆ ਹੈ। ਪਾਤਸ਼ਾਹ ਜੀ ਕਹਿੰਦੇ ਨੇ ਹਉ ਟੁੰਡੇਂਦੀ ਤੇਨਾ, ਮੈਂ ਉਹਨਾਂ ਨੂੰ ਲੱਭਦਾ ਹਾਂ। ਸੱਜਣ ਉਹ ਸੱਜਣ ਹੋਵਣ ਸੱਚ ਸਵਾਰਿਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੱਚ ਦੇ ਨਾਲ ਸਵਾਰ ਲਿਆ ਹੈ। ਧਰਤੀ ਦੇ ਉੱਤੇ ਜਿਨ੍ਹਾਂ ਨੇ ਸੱਚ ਦੇ ਉੱਤੇ ਡਟ ਕੇ ਔਰ ਸੱਚ ਦੇ ਉੱਪਰ ਆਪਣਾ ਫੈਸਲਾ ਦੇ ਕੇ ਜਦੋਂ ਕੁਰਬਾਨੀਆਂ ਕੀਤੀਆਂ, ਚਾਹੇ ਉਹ ਸਿੱਖ ਧਰਮ ਦੇ ਅੰਦਰ ਸਨ ਚਾਹੇ ਉਹ ਕਿਸੇ ਹੋਰ ਵੀ ਧਰਮ ਦੇ ਅੰਦਰ ਸਨ, ਜਿਨ੍ਹਾਂ ਨੂੰ ਸੱਚ ਦੀ ਖਾਤਰ ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਵਾਉਣੇ ਪਏ, ਸੱਚ ਦੇ ਉੱਤੇ ਚੱਲਦਿਆਂ ਹੋਇਆਂ ਜਿਨ੍ਹਾਂ ਨੂੰ ਜ਼ਹਿਰ ਦੇ ਪਿਆਲੇ ਦੁਸ਼ਮਣਾਂ ਦੇ ਵੱਲੋਂ ਪੀਣੇ ਪਏ, ਸੱਚ ਦੇ ਉੱਪਰ ਚੱਲਦਿਆਂ ਹੋਇਆਂ ਜਿਨ੍ਹਾਂ ਨੂੰ ਆਪਣੇ ਸੀਸ ਕਟਵਾਉਣੇ ਪਏ, ਉਸ ਮੌਕੇ 'ਤੇ ਉਹਨਾਂ ਨੇ ਕੋਈ ਚੰਗੇ ਕੱਪੜੇ ਨਹੀਂ ਸਨ ਪਾਏ ਹੋਏ, ਉਸ ਮੌਕੇ 'ਤੇ ਉਹਨਾਂ ਨੇ ਚੰਗੀ ਤਰ੍ਹਾਂ ਆਪਣੇ ਮੌਕਾ ਇਹੋ ਜਿਹਾ ਬਣਿਆ ਹੋਇਆ ਸੀ, ਕੋਈ ਉਹਨਾਂ ਦੇ ਕੋਲੋਂ ਆਪਣੇ ਕੇਸ ਅਤੇ ਵਾਲ ਵੀ ਨਹੀਂ ਸਨ ਸਵਾਰੇ ਗਏ ਹੋਏ। ਉਸ ਮੌਕੇ 'ਤੇ ਦੁਸ਼ਮਣਾਂ ਨੇ ਉਹਨਾਂ ਨੂੰ ਟਾਈਮ ਸਿਰ ਇਸ਼ਨਾਨ ਵੀ ਨਹੀਂ ਸੀ ਕਰਨ ਦਿੱਤਾ ਹੋਇਆ, ਬਾਹਰੋਂ ਦੇਖਣ ਨੂੰ ਉਹਨਾਂ ਦੇ ਸਰੀਰ ਦੀ ਹਾਲਤ ਬਹੁਤ ਹੋਰ ਤਰ੍ਹਾਂ ਦੀ ਬਣੀ ਹੋਈ ਸੀ, ਪਰ ਜੋ ਅੰਦਰ ਇੱਕ ਸੱਚ ਹੈ ਉਹ ਸੱਚ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਇਤਨਾ ਸਵਾਰਿਆ ਹੋਇਆ ਸੀ, ਸੱਚ ਦੀ ਖਾਤਰ ਜਦੋਂ ਉਹ ਸੱਚ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣਾ ਅਖੀਰਲਾ ਸਵਾਸ ਵੀ ਜਿਹੜਾ ਹੈ ਉਹ ਲਗਾ ਗਏ, ਦੁਨੀਆ ਨੇ ਉਹਨਾਂ ਨੂੰ ਯਾਦ ਕੀਤਾ, ਦੁਨੀਆ ਨੇ ਉਹਨਾਂ ਨੂੰ ਸਿਜਦਾ ਕੀਤਾ, ਦੁਨੀਆ ਨੇ ਕਈ ਸਦੀਆਂ ਲੰਘ ਜਾਣ ਤੋਂ ਬਾਅਦ ਵੀ ਉਹਨਾਂ ਦੇ ਬਾਰੇ ਇਹ ਲਫ਼ਜ਼ ਆਖੇ ਕਿ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋਂ ਖੁਦਾ ਵੀ ਕੁਰਬਾਨ ਜਾਤਾ ਹੈ। ਇੱਕੋ ਇੱਕ ਗੁਣ ਸੀ ਉਹਨਾਂ ਦੇ ਅੰਦਰ, ਸੱਚ ਸਵਾਰਿਆ, ਉਹਨਾਂ ਨੇ ਆਪਣੇ ਆਪ ਨੂੰ ਸੱਚ ਦੇ ਨਾਲ ਸਵਾਰਿਆ ਹੋਇਆ ਸੀਗਾ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ, ਹਉ ਟੂੰ ਡਹਿੰਦੀ ਤੈਨਾ ਸੱਜਣ ਸੱਚ ਸਵਾਰਿਆ। ਧਰਤੀ ਦੇ ਉੱਪਰ ਵੀ ਜ਼ਿੰਦਗੀ ਕੱਟਣ ਵਾਸਤੇ ਇਨਸਾਨ ਨੂੰ ਸੱਜਣ ਦੀ ਲੋੜ ਪੈਂਦੀ ਹੈ, ਕਿਉਂਕਿ ਗੁਰਬਾਣੀ ਨੇ ਸਾਨੂੰ ਭੋਗ ਅਤੇ ਮੋਖ ਇਹ ਦੋਵੇਂ ਬਖਸ਼ਿਸ਼ਾਂ ਕੀਤੀਆਂ ਹੈ। ਔਰ ਗੁਰਬਾਣੀ ਪੜ੍ਹੀਏ, ਨਾਮ ਜਪੀਏ, ਭੋਗ ਅਤੇ ਮੋਖ ਦੋਨੇ ਵਸਤੂਆਂ ਮਿਲਦੀਆਂ ਨੇ। ਅਤੇ ਜੇ ਸਾਨੂੰ ਅਧਿਆਤਮਿਕ ਮਾਰਗ ਦਾ ਗਿਆਨ ਗੁਰਬਾਣੀ ਦੇਈ ਜਾਵੇ ਅਤੇ ਇਹ ਸੰਸਾਰਕ ਜ਼ਿੰਦਗੀ ਜਿਉਣ ਦੇ ਲਈ ਕੀ ਫਿਰ ਅਸੀਂ ਇਹ ਗਾਈਡੈਂਸ ਲੈਣ ਲਈ ਸਾਨੂੰ ਕਿਤੇ ਲਾਂਭੇ ਜਾਣਾ ਪਏਗਾ। ਇਸ ਲਈ ਗੁਰਬਾਣੀ ਨੇ ਸਾਨੂੰ ਅਧੂਰਿਆਂ ਨਹੀਂ ਛੱਡਿਆ। ਇਹ ਜ਼ਿੰਦਗੀ ਜਿਹੜੀ ਅਸੀਂ ਜਿਉ ਰਹੇ ਹਾਂ ਇਸ ਪੰਜ ਭੂਤਕ ਢਾਂਚੇ ਦੇ ਵਿੱਚ ਰਹਿ ਕੇ, ਇਸ ਜ਼ਿੰਦਗੀ ਨੂੰ ਸੁਹਾਵਣੀ ਅਤੇ ਸੁਖਾਮਈ ਬਣਾਉਣ ਵਾਸਤੇ ਵੀ ਗੁਰਬਾਣੀ ਦੇ ਹੀ ਇਹਨਾਂ ਬਚਨਾਂ ਦੇ ਵਿੱਚੋਂ ਹੀ ਸਾਨੂੰ ਇੱਕ ਸਿੱਖਿਆ ਇਸ ਜੀਵਨ ਦੇ ਵਿੱਚ, ਇੱਕ ਜ਼ਿੰਦਗੀ ਇੱਕ ਜਿਹੜੀ ਸਿੱਖਿਆ ਹੈ ਉਹ ਸਾਨੂੰ ਅਧਿਆਤਮਿਕ ਜੀਵਨ ਵਾਸਤੇ ਨਾਲ ਨਾਲ ਮਿਲਦੀ ਹੈ। ਹੁਣ ਮਹਾਰਾਜ ਕਹਿੰਦੇ ਇਸ ਜ਼ਿੰਦਗੀ ਦੇ ਅੰਦਰ ਵੀ ਸੱਜਣ ਦੀ ਲੋੜ ਹੁੰਦੀ ਹੈ, ਅਤੇ ਮਹਾਰਾਜ ਜੀ ਕਹਿੰਦੇ ਇੱਥੇ ਵੀ ਉਹੀ ਸੱਜਣ ਜਿਹੜਾ ਹੈ ਉਹ ਲੱਭਾਂਗੇ ਅਤੇ ਪੂਰੀ ਪੈਂਦੀ ਹੈ, ਜਿਹਨੇ ਸੱਜਣ ਸੱਚ ਸਵਾਰਿਆ ਜਿਹੜਾ ਗੱਲ ਕਰਕੇ ਅਤੇ ਉਹਦੇ 'ਤੇ ਸੱਚਾ ਰਹਿੰਦਾ ਹੈ, ਜਿਹੜਾ ਗੱਲ ਕਰਕੇ ਕਹਿੰਦਾ ਭਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਲੈ ਲਈਆਂ ਨੇ ਪਰਿਕਰਮਾ, ਅਤੇ ਪਰਿਕਰਮਾ ਦਾ ਮਤਲਬ ਹੋ ਗਿਆ ਵੀ ਤੂੰ ਮੇਰਾ ਸਾਥ ਨਹੀਂ ਛੱਡਣਾ ਅਤੇ ਮੈਂ ਨਹੀਂ ਛੱਡਣਾ ਤੇਰਾ, ਅਤੇ ਇਹ ਆਪਾਂ ਸੱਚ ਬੋਲ ਲਿਆ। ਅਤੇ ਜਿਹੜਾ ਇਨਸਾਨ ਫਿਰ ਸੱਚ ਨੂੰ ਨਿਭਾਉਂਦਾ ਨਿਭਾਉਂਦਾ ਸੱਚ ਨੂੰ ਨਿਭਾਉਂਦਾ ਨਿਭਾਉਂਦਾ ਗੁਰੂ ਦਾ ਡਰ ਆਪਣੇ ਮਨ ਵਿੱਚ ਰੱਖਦਾ ਰੱਖਦਾ ਜ਼ਿੰਦਗੀ 'ਤੇ ਬਤੀਤ ਕਰ ਦਿੰਦਾ ਹੈ, ਪਰ ਮਨ ਵਿੱਚ ਸੋਚਦਾ ਮੇਰਾ ਗੁਰੂ ਕੀ ਆਖੇਗਾ ਵੀ ਝੂਠਾ ਨਿਕਲਿਆ ਹਾਂ, ਮੇਰਾ ਗੁਰੂ ਕੀ ਆਖੇਗਾ ਵੀ ਮੇਰੇ ਨਾਲ ਮੇਰੇ ਦੁਆਲੇ ਕਾਹਦੇ ਲਈ ਫਿਰ ਉਦੋਂ ਭਵਾਂਟਲੀਆਂ ਲਈਆਂ ਸਨ, ਮੇਰੇ ਦੁਆਲੇ ਕਾਹਦੇ ਲਈ ਪਰਿਕਰਮਾ ਲਈਆਂ ਸਨ। ਜਿਹਨੇ ਮਨ ਵਿੱਚ ਰੱਖਿਆ ਡਰ ਭੈ, ਅਤੇ ਉਹਨੇ ਕੀ ਕੀਤਾ, ਉਹਨੇ ਸੱਚ ਦੇ ਉੱਤੇ ਪਹਿਰਾ ਦੇ ਕੇ ਉਹਨੇ ਸੋਚਿਆ ਆਉਂਦੀਆਂ ਮੁਸ਼ਕਲਾਂ ਤਾਂ ਆਈ ਜਾਣ, ਪਰ ਹੁਣ ਜਿਹੜਾ ਬਚਨ ਕੀਤਾ ਉਹਦੇ 'ਤੇ ਸੱਚ ਦੇ ਉੱਤੇ ਡਟ ਕੇ ਰਹਿਣਾ ਹੈ। ਅਤੇ ਸਾਧ ਸੰਗਤ ਜੀ, ਜਿਹਨੇ ਇਸ ਤਰ੍ਹਾਂ ਸੱਚ ਦੇ ਨਾਲ ਆਪਣੇ ਆਪ ਨੂੰ ਸਵਾਰ ਲਿਆ, ਉਹੋ ਜਿਹਾ ਹੀ ਸੱਜਣ ਲੱਭਣ ਦੇ ਨਾਲ ਹੀ ਸੁੱਖ ਮਿਲਦਾ ਹੈ, ਨਹੀਂ ਤਾਂ ਇਹ ਸੱਚ ਦੇ ਉੱਤੋਂ ਜਿਹੜਾ ਪਰੇ ਹੋ ਜਾਂਦਾ ਹੈ। ਤਾਂਹੀਓ ਇਨਸਾਨ ਜਿਹੜੇ ਹਨ ਉਹ ਜ਼ਿੰਦਗੀ ਵਿੱਚ ਮੁਸ਼ਕਲਾਂ ਸਹੇੜਦੇ ਫਿਰਦੇ ਨੇ ਅਤੇ ਮੁਸ਼ਕਲਾਂ ਦਾ ਟਾਕਰਾ ਕਰਦੇ ਫਿਰਦੇ ਨੇ। ਸੱਚ ਸਵਾਰਿਆ, ਸੱਚ ਦੇ ਨਾਲ ਜਿਹਨੇ ਸੱਚ 'ਤੇ ਚੱਲਣ ਦਾ ਇਰਾਦਾ ਬਣਾ ਲਿਆ। ਇਹ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਢੂੰਡ, ਉਹਨਾਂ ਦੀ ਪੜਤਾਲ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਇਹ ਰੱਬ ਦੇ ਪਿਆਰੇ ਜਿਹੜੇ ਨੇ ਉਹ ਕਰਦੇ ਨੇ, ਅਤੇ ਉਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਸਤਿਗੁਰ ਮੈਡਾ ਮਿੱਤ ਹੈ। ਪਾਤਸ਼ਾਹ ਕਹਿੰਦੇ ਸੱਚੇ ਸਤਿਗੁਰੂ ਸਾਹਿਬ ਜੀ ਸਾਡੇ ਮਿੱਤਰ ਹਨ, ਜੇ ਮਿਲੇ ਤਾਂ ਇਹੋ ਮਨ ਵਾਰਿਆ। ਜੇ ਮੇਰੇ ਸਤਿਗੁਰੂ ਸਾਹਿਬ ਜੀ ਮੈਨੂੰ ਮਿਲ ਪੈਣ ਤਾਂ ਇਹੋ ਮਨ ਵਾਰਿਆ, ਇਹ ਜੋ ਮਨ ਹੈ ਇਹ ਅਸੀਂ ਆਪਣੇ ਸਤਿਗੁਰੂ ਸਾਹਿਬ ਜੀ ਦੇ ਉੱਪਰੋਂ ਦੀ ਵਾਰ ਦੇਈਏ, ਮਨ ਵਾਰ ਦੇਈਏ। ਵਾਰਨ ਦਾ ਮਤਲਬ ਤਾਂ ਅਸੀਂ ਸਾਰੇ ਸਮਝਦੇ ਹਾਂ, ਜਦੋਂ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਰੁਪਈਏ ਜਿਹੜੇ ਹੈ ਉਹ ਕਈ ਵਾਰੀ ਜੋੜੀ ਦੇ ਉੱਪਰੋਂ ਦੀ ਵਾਰ ਦਿੰਦੇ ਹਾਂ। ਵਾਰ ਕੇ ਵਾਰਨ ਦਾ ਮੀਨਿੰਗ ਪਤਾ ਕੀ ਹੁੰਦਾ, ਭਈ ਵਾਰ ਦਿੱਤਾ ਉੱਪਰੋਂ ਦੀ ਵਾਰ ਕੇ ਅਤੇ ਸੁੱਟ ਦੇਣਾ, ਉਹ ਬਾਅਦ ਵਿੱਚ ਆਪ ਨਹੀਂ ਚੁੱਕਣਾ ਹੁੰਦਾ। ਕਈ ਜਿਹੜੇ ਨੇ ਵਿਆਹਾਂ 'ਤੇ ਜਾਣ ਤੋਂ ਪਹਿਲਾਂ ਨਿੱਕੇ ਨਿੱਕੇ ਆਪਣੇ ਨਿਆਣਿਆਂ ਰਿਸ਼ਤੇਦਾਰਾਂ ਦਾ ਇਹਨੂੰ ਪਹਿਲਾਂ ਦੱਸ ਛੱਡਦੇ ਹੈ ਵੀ ਅਸੀਂ ਨਾ 100-100 ਦੇ 50-50 ਦੇ ਨੋਟ 10-12 ਇੱਕ ਹੱਥ ਵਿੱਚ ਫੜ ਕੇ 10-12 ਇੱਕ ਹੱਥ ਵਿੱਚ ਫੜ ਕੇ ਅਤੇ ਜਦੋਂ ਲੜਕੀ ਲੜਕੇ ਨੇ ਬੈਠੇ ਹੋਣਾ ਨਾ ਅਸੀਂ ਉਹਨਾਂ ਦੇ ਉੱਪਰੋਂ ਦੀ ਵਾਰਨੇ ਹਾਂ ਅਤੇ ਐਂ ਖਿਲਾਰਨੇ ਹਾਂ ਅਤੇ ਤੁਸੀਂ ਲਾਗੇ ਰਿਹੋ ਅਤੇ ਚੁੱਕ ਲਿਓ ਜਿੰਨੇ ਚੁੱਕੇ ਜਾਣਗੇ। ਉਹਦਾ ਮਤਲਬ ਹੈ ਅੰਦਰੋਂ ਬਿਰਤੀ ਇਹ ਹੈ ਵੀ ਇਹ ਆਪਣੇ ਪੈਸੇ ਆਪਣੇ ਨਿਆਣਿਆਂ ਦੇ ਹੱਥ ਹੁੱਥ ਵਿੱਚ ਆ ਜਾਣ ਅਤੇ ਇਹ ਮਤਲਬ ਲਾਂਭੇ ਨਾ ਜਾਣ। ਪਰ ਉਹ ਰਵਾਇਤ ਜਿਹੜੀ ਚੱਲੀ ਵਾਰਨ ਦਾ ਮੀਨ ਜੇ ਹੁੰਦਾ ਵਾਰ ਦਿੱਤੀ ਜਿਹੜੀ ਚੀਜ਼ ਇੱਕ ਵਾਰ ਛੱਡ ਦਿੱਤੀ ਉੱਪਰੋਂ ਦੀ ਵਾਰ ਦਿੱਤੀ ਘੁਮਾ ਕੇ ਛੱਡ ਦਿੱਤੀ ਹੈ। ਹੁਣ ਇਹ ਜਿਹੜਾ ਵਾਰਨਾ ਲਫਜ਼ ਹੈ ਨਾ ਵਾਰਨਾ ਸਿੱਖ ਪੰਥ ਦਾ ਇਹਦੇ ਨਾਲ ਵੀ ਬੜਾ ਡੂੰਘਾ ਸੰਬੰਧ ਹੈ, ਸਾਡੇ ਇਤਿਹਾਸ ਦਾ ਬੜਾ ਇਹਦੇ ਨਾਲ ਡੂੰਘਾ ਸੰਬੰਧ ਹੈ। ਵਾਰ ਦੇਣਾ ਉੱਪਰੋਂ ਦੀ ਵਾਰ ਦੇਣਾ, ਕੋਈ ਤਾਂ ਆਪਣੀ ਔਲਾਦ ਦੇ ਉੱਪਰੋਂ ਦੀ ਪਾਣੀ ਵਾਰਦਾ ਹੈ, ਕੋਈ ਆਪਣੀ ਔਲਾਦ ਦੇ ਉੱਤੋਂ ਦੀ ਪੈਸੇ ਵਾਰਦਾ ਹੈ। ਅਤੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਸਨ ਜਿਨ੍ਹਾਂ ਕੋਲ ਬਹੁਤੀ ਪ੍ਰੋਪਰਟੀ ਹੁੰਦੀ ਸੀ ਉਹ ਹੀਰੇ ਮੋਤੀ ਗਹਿਣੇ ਉਹ ਉੱਪਰੋਂ ਦੀ ਵਾਰ ਕੇ ਉਹਨਾਂ ਸੁੱਟ ਦੇਣੇ ਅਤੇ ਜਿਹੜੇ ਲਾਗੀ ਲੋਕ ਹੁੰਦੇ ਸੀਗੇ ਜਿਹੜੇ ਗਰੀਬ ਲੋਕ ਹੁੰਦੇ ਸੀ ਉਹਨਾਂ ਨੇ ਚੁੱਕ ਲੈਣੇ। ਹੁਣ ਸਾਧ ਸੰਗਤ ਜੀ ਉਹ ਅਸੀਂ ਸਿੱਖ ਹੋਣ ਦਾ ਦਾਅਵਾ ਤਾਂ ਕਰਦੇ ਹਾਂ ਪਰ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ 'ਤੇ ਕਿੰਨਾ ਫਖਰ ਕੀਤਾ ਅਤੇ ਕਿਤਨਾ ਮਾਣ ਕੀਤਾ ਹੈ। ਮਹਾਰਾਜ ਪਾਤਸ਼ਾਹ ਨੇ ਸਾਡੀਆਂ ਮਾਤਾਵਾਂ ਨੂੰ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਮਦਮਾ ਸਾਹਿਬ ਵਿਖੇ ਇਹ ਬਚਨ ਆਖ ਦਿੱਤਾ ਜਦੋਂ ਉਹ ਦਿੱਲੀ ਤੋਂ ਆਈਆਂ ਨੇ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਅਤੇ ਕਹਿੰਦੀਆਂ ਸਵਾਮੀ ਚਾਰੇ ਜਿਗਰ ਦੇ ਟੋਟੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਉਹ ਕਿੱਥੇ ਹਨ? ਅਤੇ ਉਸ ਵਕਤ ਆਪਾਂ ਜਿਹੜੀ ਸਾਧ ਸੰਗਤ ਹੈ ਨਾ ਸਾਧ ਸੰਗਤ ਜਿਹੜੀ ਬੈਠੀ ਹੋਈ ਸੀ ਅਤੇ ਖਾਲਸੇ ਵਿੱਚ ਬੈਠੇ ਹੋਏ ਸਨ ਅੰਮ੍ਰਿਤ ਛਕੇ ਹੋਏ, ਦਸਵੇਂ ਪਾਤਸ਼ਾਹ ਜੀ ਨੇ ਉੱਚੀ ਬਾਂਹ ਕਰਕੇ ਅਤੇ ਕਹਿ ਦਿੱਤਾ ਸੀ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਧੋਕਿਆ ਹੁਆ ਜੀਵਤ ਲੱਖ ਹਜ਼ਾਰ। ਐਡਾ ਵੱਡਾ ਫਖਰ ਸਾਡੇ 'ਤੇ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕੋਈ ਤਾਂ ਕਿਸੇ ਦੇ ਉੱਤੋਂ ਦੀ ਸਿਰਫ ਨੋਟ ਵਾਰਦਾ ਪੈਸੇ ਵਾਰਦਾ, ਕੋਈ ਪਾਣੀ ਵਾਰਦਾ, ਕੋਈ ਸੋਨਾ ਵਾਰਦਾ, ਅਤੇ ਸਾਡੇ ਦਸਵੇਂ ਪਾਤਸ਼ਾਹ ਜੀ ਨੇ ਸਾਡੇ ਉੱਤੋਂ ਦੀ ਆਪਣੇ ਜਿਹੜੇ ਜਿਗਰ ਦੇ ਟੋਟੇ ਸਨ ਜਿਹੜੀ ਬਿੰਦੀ ਔਲਾਦ ਸੀ ਉਹ ਚਾਰੇ ਸਾਹਿਬਜ਼ਾਦੇ ਸਾਡੇ ਦੇ ਉੱਤੋਂ ਦੀ ਵਾਰ ਦਿੱਤੇ ਹੋਏ ਹੈ। ਸਾਨੂੰ ਦਸਵੇਂ ਪਾਤਸ਼ਾਹ ਦੇ ਉਹ ਕੀਤੇ ਹੋਏ ਫਖਰ ਦੇ ਵੱਲ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਜੋ ਸਾਡੇ 'ਤੇ ਉਹਨਾਂ ਨੇ ਮਾਣ ਕਰ ਲਿਆ ਸਾਨੂੰ ਉੱਧਰ ਧਿਆਨ ਰੱਖਣਾ ਚਾਹੀਦਾ ਕਿ ਸਾਡੇ 'ਤੇ ਉਹਨਾਂ ਨੇ ਕਿਸੇ ਵਕਤ ਫਖਰ ਕੀਤਾ ਵੀ ਇਹ ਵੀ ਮੇਰੇ ਪੁੱਤ ਨੇ, ਇਹਨਾਂ ਦੇ ਉੱਤੋਂ ਮੈਂ ਉਹ ਜਿਹੜੇ ਚਾਰ ਸੀਗੇ ਹੱਥੀਂ ਪਾਲੇ ਸੀ ਨਾ ਜਿਹੜੇ ਉਹ ਮੈਂ ਇਹਨਾਂ ਦੇ ਉੱਤੋਂ ਦੀ ਵਾਰ ਦਿੱਤੇ ਹੋਏ ਹੈ, ਕੁਰਬਾਨ ਕਰ ਦਿੱਤੇ ਹੋਏ ਹੈ। ਜੇ ਵਾਰ ਕੇ ਪੈਸੇ 'ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਵੀ ਅਸਲ ਵਿੱਚ ਵਾਰੀ ਹੋਈ ਚੀਜ਼ ਉਹ ਹੁੰਦੀ ਹੈ ਜਿਹਨੂੰ ਬਾਅਦ ਵਿੱਚ ਚੁੱਕਣ ਦੀ ਲੋੜ ਨਹੀਂ ਹੁੰਦੀ, ਕੋਈ ਚੁੱਕ ਲਏ ਪਿੱਛੋਂ ਜਾਂ ਨਾ ਚੁੱਕ ਲਏ। ਪੈਸੇ ਵਾਰੇ ਗਹਿਣੇ ਵਾਰੇ ਹੈ, ਸੋਨਾ ਵਾਰ ਕੇ ਸੁੱਟ ਦੇਣਾ ਹੁੰਦਾ ਹੈ ਜਿਹਦੇ ਹੱਥ ਆ ਜੇ ਆ ਜੇ, ਜਿਹੜਾ ਚੁੱਕ ਲਏ ਚੁੱਕ ਲਏ ਅਤੇ ਉਹਨੂੰ ਆਪ ਨਹੀਂ ਬਾਅਦ ਵਿੱਚ ਚੁੱਕਣਾ ਹੁੰਦਾ। ਅਤੇ ਸਾਧ ਸੰਗਤ ਜੀ ਜਦੋਂ ਨਿਕਲੇ ਹੈ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਅਤੇ ਰਾਤ ਵੇਲੇ ਨਿਕਲੇ ਅਤੇ ਸ਼ਾਮੀ ਜੰਗ ਬੰਦ ਹੋ ਗਿਆ ਸੀਗਾ ਅਤੇ ਬਾਹਰ ਲਾਸ਼ਾਂ ਪਈਆਂ ਸਨ ਬਾਬਾ ਅਜੀਤ ਸਿੰਘ ਸਾਹਿਬ ਅਤੇ ਜੁਝਾਰ ਸਿੰਘ ਸਾਹਿਬ ਦੀਆਂ। ਅਤੇ ਰਾਤ ਨੂੰ ਨਿਕਲਣ ਲੱਗਿਆਂ ਬਿਜਲੀ ਦੀ ਲਿਸ਼ਕ ਦੇ ਨਾਲ ਚਾਨਣ ਹੋਇਆ ਅਤੇ ਭਾਈ ਦਇਆ ਸਿੰਘ ਸਾਹਿਬ ਨਾਲ ਨਿਕਲ ਰਹੇ ਹੈ। ਕਮਰ ਕੱਸਾ ਆਪਣਾ ਖੋਲ੍ਹ ਕੇ ਕਹਿੰਦੇ ਪਾਤਸ਼ਾਹ ਅਜੀਤ ਸਿੰਘ ਸਾਹਿਬ ਦੀ ਲਾਸ਼ ਪਈ ਉੱਤੇ ਕੱਪੜਾ ਪਾ ਦੇਵਾਂ। ਅਤੇ ਮਹਾਰਾਜ ਪਾਤਸ਼ਾਹ ਨੇ ਹੱਥ ਦੇ ਨਾਲ ਉਹਦੀ ਬਾਂਹ ਰੋਕ ਦਿੱਤੀ, ਨਾ ਦਇਆ ਸਿੰਘ ਆ ਪੰਥ ਤੋਂ ਵਾਰ ਦਿੱਤੇ ਹੋਏ ਹੈ, ਹੁਣ ਮਿੱਟੀ ਦੇ ਨਾਲ ਹੁਣ ਪ੍ਰੇਮ ਕਰਨ ਦੀ ਕੀ ਲੋੜ ਹੈ? ਨਹੀਂ ਪਾਤਸ਼ਾਹ ਜਗਤ ਦੀ ਰੀਤ ਹੈ, ਉੱਪਰ ਕੱਪੜਾ ਪਾ ਦਈਦਾ ਹੈ ਜਿਹੜਾ ਕੋਈ ਆਪਣਾ ਹੋਵੇ। ਮਹਾਰਾਜ ਪਾਤਸ਼ਾਹ ਕਹਿੰਦੇ ਮੈਂ ਆਪਣਿਆਂ ਵਿੱਚ ਅਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਜਾਣਿਆ, ਮੈਨੂੰ ਤੁਸੀਂ ਵੀ ਓਨੇ ਪਿਆਰੇ ਜੇ, ਇਹ ਵੀ ਮੈਨੂੰ ਓਨੇ ਹੀ ਪਿਆਰੇ ਸੀ, ਤੁਸੀਂ ਪੰਜ ਪਿਆਰੇ ਸੀ, ਤੁਹਾਡੇ ਵਿੱਚੋਂ ਤਿੰਨਾਂ ਦੀਆਂ ਅਤੇ ਲਾਸ਼ਾਂ ਵੀ ਇੱਥੇ ਹੀ ਪਈਆਂ ਮੈਦਾਨੇ ਜੰਗ ਵਿੱਚ ਨਾਲ ਹੀ ਪਈਆਂ ਨੇ, ਫਿਰ ਜੇ ਮੈਂ ਅਜੀਤ ਸਿੰਘ 'ਤੇ ਕੱਪੜਾ ਪਾਵਾਂ ਅਤੇ ਜਾਂ ਫਿਰ ਮੈਂ ਉਹਨਾਂ ਦੇ ਉੱਤੇ ਵੀ ਪਾਵਾਂ। ਸੱਚੀ ਮਿੱਚੀ ਵਾਰ ਦਿੱਤੇ। ਵਾਰੇ ਹੋਏ ਪੈਸਿਆਂ ਨੂੰ ਚੁੱਕਣ ਦਾ ਹੱਕ ਨਹੀਂ ਹੁੰਦਾ, ਜਿਹੜਾ ਕੋਈ ਮਗਰੋਂ ਆਵੇ ਸੰਭਾਲ ਲਏ। ਅਤੇ ਬਾਜਾਂ ਵਾਲੇ ਸਤਿਗੁਰਾਂ ਨੇ ਖਿਆਲ ਨਹੀਂ ਕੀਤਾ ਵੀ ਮੇਰੇ ਪੁੱਤਰਾਂ ਦੀਆਂ ਲਾਸ਼ਾਂ ਨੇ ਅਤੇ ਮੈਂ ਇਹਨਾਂ ਨੂੰ ਸੰਭਾਲਾਂ ਅਤੇ ਮੈਂ ਇਹਨਾਂ ਦਾ ਸਸਕਾਰ ਕਰਾਂ। ਜਿਨ੍ਹਾਂ ਨੇ ਸੇਵਾ ਕਰਨੀ ਸੀ, ਜਿਨ੍ਹਾਂ ਦੇ ਭਾਗਾਂ 'ਚ ਆਈ, ਉਹਨਾਂ ਨੇ ਕਰ ਲਈ। ਚਲੋ, ਉਹ ਪੁੱਤਰ ਵਾਰ ਦਿੱਤੇ ਸਾਡੇ ਤੋਂ। ਵਾਰਨਾ ਲਫਜ਼ ਜਿਹੜਾ ਸਾਧ ਸੰਗਤ ਜੀ, ਇਹਦਾ ਸਿੱਖ ਪੰਥ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ। ਅਤੇ ਬਾਣੀ ਦੇ ਵਿੱਚ ਜਿਹੜਾ ਅਧਿਆਤਮਿਕ ਉਪਦੇਸ਼ ਮਹਾਰਾਜ ਨੇ ਦਿੱਤਾ, ਉਹਦੇ 'ਚ ਵੀ ਮੇਰੇ ਪਾਤਸ਼ਾਹ ਵਾਰ ਵਾਰ ਇਹ ਬਚਨ ਜਿਹੜਾ ਬਹੁਤ ਜਗ੍ਹਾ 'ਤੇ ਕਰਦੇ ਹੈ ਵਾਰਨ ਦੇ ਬਾਰੇ। ਕਦੇ ਕਹਿੰਦੇ ਮੈਂ ਚੌਖੰਨੀਆਂ ਵੰਝਾਂ। ਚੌਖੰਨੀਆਂ ਦਾ ਅਰਥ ਹੁੰਦਾ ਸਰੀਰ ਦੇ ਚਾਰ ਟੁਕੜੇ। ਖੰਨੀ, ਚਾਰ ਦਾ ਅਰਥ ਚਾਰ, ਅਤੇ ਖੰਨੀਆਂ ਦਾ ਅਰਥ ਹੁੰਦਾ ਚਾਰ ਟੁਕੜੇ ਹੋ ਜਾਣ ਸਰੀਰ ਦੇ, ਅਤੇ ਉਹ ਚਾਰ ਟੁਕੜੇ ਕਰਵਾ ਕੇ ਅਤੇ ਉੱਪਰੋਂ ਦੀ ਵਾਰ ਦੇਵਾਂ। ਇਸ ਲਈ ਇੱਥੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਸਤਿਗੁਰ ਮੈਡਾ ਮਿੱਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ। ਜੇ ਮੇਰਾ ਸਤਿਗੁਰੂ ਮਿੱਤਰ ਮੈਨੂੰ ਮਿਲ ਪਵੇ ਤਾਂ ਮੈਂ ਇਹ ਮਨ ਉਹਨਾਂ ਦੇ ਉੱਪਰੋਂ ਦੀ ਵਾਰ ਦੇਵਾਂ, ਮਨ ਵਾਰ ਦੇਵਾਂ। ਉੱਪਰੋਂ ਦੀ ਵਾਰ ਦਿੱਤੀ ਹੋਈ ਚੀਜ਼ ਦੇ ਉੱਪਰ ਜਿਵੇਂ ਬਾਅਦ ਵਿੱਚ ਆਪਣਾ ਕੋਈ ਅਧਿਕਾਰ ਨਹੀਂ ਬਣਦਾ, ਪਾਤਸ਼ਾਹ ਕਹਿੰਦੇ ਪੂਰੀ ਵੀ ਤਾਂ ਹੀ ਪੈਂਦੀ ਹੈ ਜੇ ਆਪਣਾ ਮਨ ਹੁਣ ਗੁਰੂ ਤੋਂ ਵਾਰ ਦਿੱਤਾ ਹੋਵੇ, ਅਤੇ ਮਨ ਦੇ ਉੱਪਰ ਫਿਰ ਆਪਣਾ ਹੱਕ ਕੋਈ ਨਹੀਂ। ਜੇ ਮਨ ਕੁਝ ਆਪਣੇ ਅੰਦਰੋਂ ਆਵਾਜ਼ ਦਿੰਦਾ ਹੈ ਤਾਂ ਫਿਰ ਵਾਰਿਆ ਹੋਇਆ ਮਨ ਉਹਦਾ ਹੀ ਮੰਨਿਆ ਜਾਏਗਾ। ਜਿਹੜਾ ਕਹੇਗਾ ਮਨਾ ਤੂੰ ਨਹੀਂ ਮੈਨੂੰ ਹੁਣ ਕੁਛ ਵੀ ਕਹਿ ਸਕਦਾ, ਕਿਉਂਕਿ ਤੈਨੂੰ ਮੈਂ ਗੁਰੂ ਜੀ ਦੇ ਉੱਤੋਂ ਵਾਰ ਦਿੱਤਾ ਹੋਇਆ, ਅਤੇ ਹੁਣ ਜੋ ਗੁਰੂ ਜੀ ਕਹਿਣਗੇ ਉਹ ਮੈਂ ਜਿਹੜਾ ਹੈ ਉਹ ਕਰਾਂਗਾ। ਅਤੇ ਮਨ ਨੂੰ ਹੁਣ ਗੁਰੂ ਸਾਹਿਬ ਮਹਾਰਾਜ ਜੀ ਚਲਾਉਣਗੇ। ਪਾਤਸ਼ਾਹ ਜੀ ਕਹਿੰਦੇ ਮਨ ਵਾਰ ਦੇਣਾ, ਜੇ ਮਨ ਵਾਰ ਦਿੱਤਾ ਗਿਆ ਹੋਵੇ ਫਿਰ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਮੰਜ਼ਲਾਂ ਜਿਹੜੀਆਂ ਕੋਈ ਬਹੁਤੀਆਂ ਔਖੀਆਂ ਨਹੀਂ ਹੁੰਦੀਆਂ, ਨੇੜੇ ਤੇੜੇ ਇਨਸਾਨ ਪਹੁੰਚ ਗਿਆ ਹੁੰਦਾ ਹੈ। ਦਿੰਦਾ ਮੂੰਹ ਪੇਰ ਦੱਸ ਹਰ ਸੱਜਣ ਸਿਰਜਣ ਹਾਰਿਆ। ਸੇਵਕ ਮੁੱਖ ਦੇ ਦੁਆਰਾ ਪਾਤਸ਼ਾਹ ਕਹਿੰਦੇ ਕਿਉਂਕਿ ਤਾਂ ਮਨ ਗੁਰੂ ਜੀ ਦੇ ਉੱਤੋਂ ਦੀ ਵਾਰਨਾ ਹੈ, ਕਿਉਂਕਿ ਗੁਰੂ ਸਾਹਿਬ ਜੀ ਦਿੰਦਾ ਮੂੰਹ, ਮੂੰਹ ਦਾ ਅਰਥ ਹੈ ਮੈਨੂੰ, ਪਿਰ ਪਿਰ ਦਾ ਅਰਥ ਹੈ ਪਰਮਾਤਮਾ, ਦੱਸ ਦਾ ਅਰਥ ਹੈ ਵੀ ਪਰਮਾਤਮਾ ਦੇ ਬਾਰੇ ਦੱਸ ਦਿੰਦਾ ਹੈ ਮੇਰਾ ਗੁਰੂ ਜੀ। ਇਸ ਵਾਸਤੇ ਇਤਨਾ ਵੱਡਾ ਕਾਰਜ ਹੋਰ ਕੋਈ ਨਹੀਂ ਕਰ ਸਕਦਾ, ਇਸ ਲਈ ਹਰ ਸੱਜਣ ਸਿਰਜਣ ਹਾਰਿਆ। ਜੋ ਹਰ ਸੱਜਣ ਹੈ ਨਾ, ਗੁਰੂ ਜੀ ਵੀ ਸੱਜਣ ਨੇ, ਮਦਦ ਕਰਦੇ ਨੇ, ਪਰਮਾਤਮਾ ਜੀ ਸਭ ਤੋਂ ਵੱਡੇ ਸੱਜਣ ਨੇ। ਪਾਤਸ਼ਾਹ ਜੀ ਕਹਿੰਦੇ ਪਰ ਪਰਮਾਤਮਾ ਸੱਜਣ ਸਿਰਜਣ ਹਾਰਾ ਹੈ, ਉਸਨੇ ਸਿਰਜਣਾ ਕੀਤੀ ਹੈ ਸਾਰੀ, ਇਸ ਲਈ ਉਸਦੀ ਦੱਸ ਗੁਰੂ ਜੀ ਪਾਉਂਦੇ ਨੇ, ਉਹਨਾਂ ਨਾਲ ਮਿਲਾਉਂਦੇ ਨੇ। ਇਸ ਵਾਸਤੇ ਗੁਰੂ ਜੀ ਤੋਂ ਮਨ ਜਿਹੜਾ ਹੈ ਉਹ ਵਾਰਨਾ ਹੈ। ਨਾਨਕ ਹਉ ਪਿਰ ਭਾਲੀ ਆਪਣਾ। ਪਾਤਸ਼ਾਹ ਇਸ ਸਲੋਕ ਨੂੰ ਪੂਰਿਆਂ ਕਰਦਿਆਂ ਹੋਇਆਂ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਹਉ ਪਿਰ ਭਾਲੀ ਆਪਣਾ। ਪਿਰ ਨਾਮ ਪਰਮਾਤਮਾ ਦਾ, ਪਰਮਾਤਮਾ ਜੀ ਨੂੰ ਭਾਲੀ ਦਾ ਅਰਥ ਹੈ ਭਾਲਦਾ ਸੀ। ਮੈਂ ਪਿਰ ਨੂੰ ਭਾਲਦਾ ਸੀ, ਪਰਮਾਤਮਾ ਨੂੰ ਲੱਭਦਾ ਸੀ, ਅਤੇ ਇਹ ਕਿਰਪਾ ਕਿਸਨੇ ਫਿਰ ਕਰ ਦਿੱਤੀ? ਸਤਿਗੁਰ ਨਾਲ ਦਿਖਾਲਿਆ। ਸਤਿਗੁਰੂ ਨੇ ਇੰਨੀ ਮਿਹਰ ਕਰ ਦਿੱਤੀ ਕਿ ਨਾਲ ਦਿਖਾਲਿਆ। ਸਤਿਗੁਰੂ ਨੇ ਆਖਿਆ ਤੇਰੇ 'ਤੇ ਨਾਲ ਹੀ ਖਲੋਤਾ ਹੋਇਆ ਹੈ ਰੱਬ, ਤੂੰ ਅਨੁਭਵ ਹੀ ਨਹੀਂ ਕਰਦਾ, ਤੂੰ ਜਿਹੜਾ ਹੈ ਉਹ ਦੇਖਣ ਦੀ ਹਾਲੇ ਆਪਣੀ ਕੁਆਲਿਟੀ ਨਹੀਂ ਬਣਾਈ, ਉਹ ਪਰਮਾਤਮਾ ਤੇਰੇ ਨਾਲ ਖੜਾ ਹੈ, ਅੰਗ ਸੰਗ ਖੜਾ ਹੈ, ਉਹਨੂੰ ਲੱਭਣ ਲਈ ਕਿਤੇ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ। ਅਤੇ ਸਤਿਗੁਰੂ ਨੇ ਨਾਲ ਦਿਖਾਲਿਆ, ਨੇੜੇ ਹੀ ਦਿਖਾੜ ਦਿੱਤਾ ਵੀ ਉਹ ਬਿਲਕੁਲ ਤੇਰੇ ਨਾਲ ਹੈ, ਅੰਗ ਸੰਗ ਹੈ। ਫਿਰ ਜਦੋਂ ਸਤਿਗੁਰੂ ਸਾਹਿਬ ਜੀ ਨੇ ਸੇਵਕ ਨੂੰ ਨਾਲ ਦਿਖਾਲਿਆ, ਨਾਲ ਹੀ ਪਰਮਾਤਮਾ ਦਿਖਾਲ ਦਿੱਤਾ, ਫਿਰ ਉਹ ਅਵਸਥਾ ਬਣ ਗਈ, ਤੂੰ ਸਭਨੀ ਥਾਈਂ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਪੁਰਖ ਵਿਧਾਤਾ ਦੁੱਖ ਵਿਸਾਰਨ ਹਾਰ ਜੀਓ। ਜਿੱਥੇ ਵੀ ਜਾਈਦਾ ਹੈ ਹੇ ਮਾਲਕ, ਤੂੰ ਤਾਂ ਫਿਰ ਸਭਨਾ ਥਾਵਾਂ 'ਤੇ ਹੈ, ਤੂੰ ਤਾਂ ਹਰ ਥਾਂ 'ਤੇ ਹੈ। ਫਿਰ ਉਸ ਤੋਂ ਵੀ ਗਹਿਰੀ ਅਵਸਥਾ ਅੱਗੇ, ਸਗਲ ਬਨਸਪਤ ਮਹਿ ਬੈਸੰਤਰ। ਫਿਰ ਇਉਂ ਪ੍ਰਤੀਤ ਉਸ ਸੇਵਕ ਨੂੰ ਹੋਣਾ ਸ਼ੁਰੂ ਹੋ ਗਿਆ ਭਈ ਜਿਤਨੀ ਵੀ ਬਨਸਪਤੀ ਹੈ ਦੇਖਣ ਨੂੰ ਇਹ ਹਰੀ ਭਰੀ ਲੱਗ ਰਹੀ ਹੈ, ਇਹਦੇ ਅੰਦਰ ਅਗਨੀ ਹੈ। ਅਗਨੀ ਸਗਲ ਬਨਸਪਤ ਮਹਿ ਬੈਸੰਤਰ, ਬੈਸੰਤਰ ਅੱਗ ਦਾ ਨਾਮ ਹੈ। ਸਗਲ ਦੁੱਧ ਮਹਿ ਘੀਆ, ਦੁੱਧ ਚਾਹੇ ਬੱਕਰੀ ਦਾ ਹੈ, ਮੱਝ ਦਾ ਹੈ, ਊਠਣੀ ਦਾ ਹੈ, ਸ਼ੇਰਨੀ ਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਸਭਨਾਂ ਦੇ ਵਿੱਚ ਘਿਓ ਜ਼ਰੂਰ ਹੁੰਦਾ ਹੈ, ਪਰ ਛੇਤੀ ਨਾਲ ਇਤਨੀ ਜਲਦੀ ਦੁੱਧ ਵਿੱਚ ਕੜਛੀ ਪਾਇਆ ਜਾਂ ਹੱਥ ਪਾਇਆ ਪੇੜਾ ਹੱਥ ਨਹੀਂ ਆਉਂਦਾ। ਉਹ ਜਿਵੇਂ ਘਿਓ ਨੂੰ ਪ੍ਰਾਪਤ ਕਰਨ ਲਈ ਕੁਝ ਯਤਨ ਅਤੇ ਕੁਝ ਸਮਾਂ, ਇਹ ਦੋਨਾਂ ਚੀਜ਼ਾਂ ਦੀ ਵਰਤੋਂ ਕਰਨੀ ਪੈਂਦੀ ਹੈ। ਦੁੱਧ ਨੂੰ ਕੋਈ ਗਰਮ ਕਰੇ, ਫਿਰ ਉਹਦੇ ਅਨੁਕੂਲ ਵਾਤਾਵਰਣ ਅਨੁਸਾਰ ਉਸਨੂੰ ਠੰਡਾ ਕਰਕੇ ਜਾਗ ਲਾਈ ਜਾਏ, ਉਸਨੂੰ ਜੰਮਣ ਵਾਸਤੇ ਟਾਈਮ ਦਿੱਤਾ ਜਾਏ, ਦਹੀਂ ਬਣ ਜਾਏ, ਫਿਰ ਰਿੜਕਿਆ ਜਾਏ, ਫਿਰ ਰਿੜਕਣ ਵਾਲਾ ਵੀ ਜਿਹੜਾ ਹੈ ਉਹ ਸਿਆਣਾ ਹੋਵੇ, ਅਤੇ ਫਿਰ ਇਸ ਪ੍ਰਕਾਰ ਉਹਦੇ ਵਿੱਚੋਂ ਮੱਖਣ ਲੱਭਦਾ, ਫਿਰ ਮੱਖਣ ਨੂੰ ਕਾੜ ਕੇ ਅਤੇ ਘਿਓ ਨਿਕਲਦਾ ਹੈ। ਪਾਤਸ਼ਾਹ ਕਹਿੰਦੇ ਇਵੇਂ ਸਗਲ ਦੁੱਧ ਮਹਿ ਘੀਆ। ਅਗਲਾ ਬਚਨ ਹੈ ਮਹਾਰਾਜ ਕਹਿੰਦੇ ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਪਾਤਸ਼ਾਹ ਜੀ ਕਹਿੰਦੇ ਇਵੇਂ ਹੀ ਫਿਰ ਹਰੇਕ ਥਾਂ ਦੇ ਉੱਤੇ ਪਰਮੇਸ਼ਰ ਦੀ ਜੋਤ ਸਮਾਈ ਹੋਈ ਹੈ। ਊਚ ਨੀਚ ਮਹਿ, ਚਾਹੇ ਕੋਈ ਉੱਚੀ ਜਾਤੀ ਦੇ ਵਿੱਚ ਹੈ, ਕੋਈ ਨੀਵੀਂ ਜਾਤੀ ਦੇ ਵਿੱਚ ਹੈ, ਚਾਹੇ ਉੱਚੇ ਥਾਂ ਹਨ ਚਾਹੇ ਨੀਵੇਂ ਥਾਂ ਨੇ, ਘੱਟ ਘੱਟ ਮਾਧੋ, ਉਹ ਵਾਹਿਗੁਰੂ ਪਰਮੇਸ਼ਰ ਘਟਾਂ ਘਟਾਂ ਦੇ ਅੰਦਰ ਹੈ। ਪਰ ਇਹ ਉਦੋਂ ਪ੍ਰਤੀਤ ਹੁੰਦਾ ਹੈ, ਫਿਰ ਪਤਾ ਲੱਗਦਾ ਜਦੋਂ ਸਤਿਗੁਰ ਨਾਲ ਦਿਖਾ ਲਿਆ, ਜਦੋਂ ਸਤਿਗੁਰੂ ਸਾਹਿਬ ਜੀ ਨੇ ਦਿਖਾਲ ਦਿੱਤਾ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੈ ਅਤੇ ਕਿੱਥੇ ਹੈ। ਇਹ ਚਾਰ ਸਲੋਕ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਵਿਚਾਰੇ ਜਾ ਚੁੱਕੇ ਨੇ। ਇਹਨਾਂ ਤੋਂ ਅਗਲਿਆਂ ਸਲੋਕਾਂ 'ਚੋਂ ਕੱਲ੍ਹ ਨੂੰ ਫਿਰ ਆਪਾਂ ਇਸ ਹੀ ਵਕਤ 8 ਵਜੇ ਵਿਚਾਰ ਕਰਾਂਗੇ ਜੀ। ਸੰਪੂਰਨ ਹੈ ਸਮਾਂ, ਸਰਬੱਤ ਸੰਗਤ ਦਾ ਧੰਨਵਾਦ ਸਭਨਾਂ ਨੂੰ ਜੀ, ਆਇਆਂ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।